श्री वाहे गुरु साहिब जी, श्री नानक अंगद गुरु अमरदास पद बंद, रामदास अर्जन गुरु बर श्री हर गोविंद, हरि राय हर कृष्ण गुर तेग बहादुर चंद, दसवें गोविंद सिंह गुरु नमो चरण अरविंद। जिसमें अमृत ज्ञान है माणिक भक्त वैराग, गुरु ग्रंथ साहिब उदद बंदों कर अनुराग। श्री गुरु शब्द कमाए जिन जीते पंच विकार, तिन संतन को वंदना सिर चरणन परतार। एक ओंकारा सतगुरु तिह प्रसाद सच होए, वाहे गुरु जी के हते विघ्न विनाशन सोए, वाहे गुरु जी के हते विघ्न विनाशन सो।
सतनाम श्री वाहे गुरु साहिब जी। दोहरा पट्टी के दोए चौधरी ढिलो लाल लंगाह, करी आन कर बंदना श्री गुर अर्जन पाहे। पट्टी के दोए चौधरी
वाहे गुरु जी का खालसा, वाहे गुरु जी की फतेह। गुरु रूप गुरु खालसा साध संगत जीओ, धन धन श्री गुरु ग्रंथ साहिब जी महाराज जी पावन पवित्र निक्की गोद आनंद माण रहे हो। सतगुरु महाराज जी का पावन पवित्र इतिहास श्रवण करने वास्ते एकत्र हुए हाँ। पिछले प्रसंगा में सतसंग जी आप श्रवण किया, जिमें धन धन श्री गुरु अर्जन देव जी महाराज जी किमें सेवा करवा रहे ने। आप जी ने आप अरदास करके बाबा बुढ़ा जी पास अरदास करा करके आप पहले इट सतसंग जी श्री हरिमंदर साहब जी नींह रखना की, कारीगर सब किमें कम करना है अगे सारा कुछ महाराज जी ने समझाना किया। सरोवर की सेवा सतसंग जी संपूर्ण हुई, नाल ही जो कि हरिमंदर साहब की सेवा है वह जिहड़ियां कंधां हन उच्चियां चक्कियां गईयां। फिर बदलां ने आ करके सतसंग जी बरखा करनी, सरोवर दे विच पाणी भरना, संतोख सर सरोवर चों लिया करके सतसंग जी मिट्टी बिछाउणी। इत्थे तक फिर महाराज जी ने सतसंग जी इधरों सेवा हो रही ते नाल नाल गुरु के महल आप जी महाराज ने बनाए हुए, ते गुरु के महल ते अमृतसर ते हर दरबार साहब दे विचला जिहड़ी जगह सी सतसंग जी उत्थे आ करके जिहड़े गुरसिख सी उन्होंने आ करके अपने मकान चिणने शुरू कर दिते, बाजार बनाना कीता है, बड़ा सुंदर बाजार बनया है। गुरसिख जो कि व्यापारी गुरसिख ने आ के सतसंग जी अपनी दुकाना पाणियां कीतियां ने। महाराज बख्शिशां कर रहे दस रहे ने गुरसिखां नूं, कहिंदे भाई इह तां बहुत तगड़ा बाजार बनेगा, इन्नी आबादी होवेगी, वसदी सघन अपार अनूप रामदासपुर, बहुत संघनी वस होवेगी। कहिंदे इत्थे तां दूरां दूरां तों व्यापारी आउणगे इत्थे सौदा खरीदण वास्ते, बहुत इह धन दे सहत इह नगर होवेगा। इस तरह गुरसिख सतसंग जी महिमा सुणदे ते दूरों दूरों आ करके बसना कीता। आ गए ने अपनियां सतसंग दी हट्टियां ते दुकानां ते बैठे हुए ने, पर की देख रहे भी जिहड़ा सतसंग जी सौदा है वह लैण वास्ते बहुत घट लोग आ रहे ने, बहुते नहीं आ रहे। तो उस वेले सतसंग जो देखिया भी इस तरह तो साडा गुजारा नहीं होवेगा, भी जितनी आमदन इस दुकान ते सानू बैठे हो रही है ਕਹਿੰਦੇ ਉਹਨੇ ਨਾਲ ਤਾਂ ਸਾਡੇ ਖਰਚੇ ਵੀ ਨਹੀਂ ਪੂਰੇ ਹੋਣੇ। ਸਾਰੇ ਜਿੰਨੇ ਸਤਸੰਗ ਜੀ ਵਪਾਰੀ ਸੀ ਮਹਾਰਾਜ ਜੀ ਦੇ ਪਾਤਸ਼ਾਹ ਨੇ ਹੱਥ ਜੋੜ ਕਰਕੇ ਬੇਨਤੀ ਕੀਤੀ, ਹਜ਼ੂਰ ਮਹਾਰਾਜ ਗਰੀਬਾਂ ਨੂੰ ਨਵਾਜਣ ਵਾਲੇ ਸਤਿਗੁਰੂ ਜੀ, ਅਸੀਂ ਆਪ ਜੀ ਦੇ ਵਚਨਾਂ ਨੂੰ ਮੰਨ ਕਰਕੇ ਮਹਾਰਾਜ ਜੀ ਇੱਥੇ ਆ ਕੇ ਵਸੇ ਹਾਂ, ਪਰ ਮਹਾਰਾਜ ਜੋ ਸਾਡਾ ਵਪਾਰ ਹੈ, ਸਾਡਾ ਜਦ ਕੰਮ ਹੈ, ਉਹ ਮਹਾਰਾਜ ਜੀ ਇੰਨਾ ਨਹੀਂ ਚੱਲਦਾ। ਮਸਾਂ ਮਸਾਂ ਘਰ ਦਾ ਗੁਜ਼ਾਰਾ ਹੁੰਦਾ ਹੈ, ਜਿੰਨੀ ਆਮਦਨ ਹੁੰਦੀ ਹੈ, ਫਿਰ ਵਿਆਹ ਆਦਿਕ ਉਤਸਵ ਹੁੰਦੇ ਨੇ, ਹੋਰ ਘਰ ਦੇ ਮਹਾਰਾਜ ਜੀ ਕੰਮ ਆਦਿਕ, ਕੱਪੜਾ ਪਹਿਨਣ ਆਦਿਕ, ਭੋਜਨ ਛਕਣ ਵਾਸਤੇ ਹੋਰ ਚੀਜ਼ਾਂ ਦੇ ਖਰਚੇ ਹੁੰਦੇ ਨੇ, ਉਹ ਮਹਾਰਾਜ ਜੀ ਪੂਰੇ ਨਹੀਂ ਹੋਣਗੇ। ਇਸ ਤਰ੍ਹਾਂ ਤਾਂ ਸਾਨੂੰ ਘਾਟਾ ਪਏਗਾ। ਅੰਤਰਜਾਮੀ ਸਤਿਗੁਰੂ ਮਹਾਰਾਜ ਜੀ ਜਾਣੀ ਜਾਣ, ਉਸ ਵੇਲੇ ਸਤਿਗੁਰੂ ਮਹਾਰਾਜ ਜੀ ਕਹਿਣ ਲੱਗੇ, ਭਾਈ ਗੁਰਸਿੱਖੋ, ਤੁਸੀਂ ਇਸ ਤਰ੍ਹਾਂ ਕਰਿਆ ਕਰੋ, ਗੁਰੂ ਰਾਮਦਾਸ ਜੀ ਮਹਾਰਾਜ ਜੀ ਕਿਰਪਾ ਕਰਨਗੇ, ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਨਾ, ਧਿਆਨ ਲਾਉਣਾ ਸਤਿਗੁਰੂ ਮਹਾਰਾਜ ਜੀ ਦੇ ਚਰਨਾਂ ਵਿੱਚ, ਬਾਣੀ ਪੜ੍ਹਨੀ, ਉਸ ਤੋਂ ਉਪਰੰਤ ਕਹਿੰਦੇ ਤੁਸੀਂ ਅੰਮ੍ਰਿਤਸਰ ਵਿਖੇ ਆ ਕਰਕੇ ਦਰਸ਼ਨ ਕਰਨ ਆਉਣਾ, ਮੱਥਾ ਟੇਕਣਾ, ਅਤੇ ਇਸੇ ਤਰ੍ਹਾਂ ਫਿਰ ਕਹਿੰਦੇ ਵਪਾਰ ਕਰਨ ਜਾਣਾ, ਫਿਰ ਜਾ ਕਰਕੇ ਦੁਕਾਨ 'ਤੇ ਕੋਈ ਕੰਮ ਸ਼ੁਰੂ ਕਰਨਾ, ਪਹਿਲਾਂ ਸ੍ਰੀ ਅੰਮ੍ਰਿਤਸਰ ਵਿਖੇ ਆ ਕੇ ਦਰਸ਼ਨ ਕਰਨੇ, ਇਸ਼ਨਾਨ ਕਰਨੇ। ਫਿਰ ਇਸੇ ਤਰ੍ਹਾਂ ਸ਼ਾਮ ਨੂੰ ਕਹਿੰਦੇ ਸੰਧਿਆ ਸਮੇਂ ਆਪਣਾ ਸਾਰਾ ਕੰਮ ਕਾਰ ਰੋਕ ਕਰਕੇ ਫਿਰ ਸ਼ਾਮਾਂ ਨੂੰ ਦਰਸ਼ਨ ਕਰਨ ਵਾਸਤੇ ਆਉਣਾ, ਗੁਰੂ ਕੇ ਦਰਬਾਰ ਦੇ ਦਰਸ਼ਨ ਕਰਨੇ, ਜੋ ਤੁਹਾਡੀ ਮਨੋਕਾਮਨਾ ਹੋਵੇ ਗੁਰੂ ਕੇ ਚਰਨਾਂ ਵਿੱਚ ਅਰਦਾਸ ਕਰਨੀ, ਸਭ ਮਨੋਕਾਮਨਾ ਗੁਰੂ ਰਾਮਦਾਸ ਜੀ ਮਹਾਰਾਜ ਜੀ ਪੂਰੀਆਂ ਕਰਨਗੇ। ਇਸ ਤਰ੍ਹਾਂ ਦੀ ਸਤਸੰਗ ਜੀ ਸੁਣ ਕੇ ਸਾਰੇ ਜਿਹੜੇ ਸਿੱਖ ਸੀ, ਵਪਾਰੀ ਗੁਰਸਿੱਖ ਸਾਰੇ ਇਸ ਤਰ੍ਹਾਂ ਕਰਨ ਲੱਗ ਗਏ। ਅੰਮ੍ਰਿਤ ਵੇਲੇ ਆਉਂਦੇ, ਉੱਠਦੇ ਅੰਮ੍ਰਿਤ ਵੇਲੇ, ਇਸ਼ਨਾਨ ਕਰਦੇ, ਬਾਣੀ ਪੜ੍ਹਦੇ, ਫਿਰ ਮਹਾਰਾਜ ਦਰਸ਼ਨ ਕਰਨ ਆਉਂਦੇ, ਫਿਰ ਸ਼ਾਮ ਨੂੰ ਆਉਂਦੇ ਸਤਸੰਗ ਜੀ, ਹੱਥ ਵਿੱਚ ਕੋਈ ਫੁੱਲ ਲਿਆ ਰਿਹਾ ਹੈ, ਕੋਈ ਜੇ ਵਸਤਰਾਂ ਦੀ ਦੁਕਾਨ ਹੈ ਵਸਤਰ ਲਿਆ ਰਿਹਾ ਹੈ ਮਹਾਰਾਜ ਜੀ ਵਾਸਤੇ ਭੇਟਾ, ਜਿਹੜਾ ਜਿਹੜਾ ਕੋਈ ਵਪਾਰ ਕਰਦਾ ਉਹੋ ਜਿਹੀਆਂ ਚੀਜ਼ਾਂ ਸਤਸੰਗ ਜੀ ਮਹਾਰਾਜ ਜੀ ਨੂੰ ਭੇਟਾ ਕਰਨ ਵਾਸਤੇ ਲਿਆਉਂਦਾ, ਕੋਈ ਮਾਇਆ ਲੈ ਕੇ ਆ ਰਿਹਾ ਹੈ, ਖਾਲੀ ਹੱਥ ਕੋਈ ਵੀ ਨਹੀਂ ਆਉਂਦਾ, ਅਤੇ ਜੋ ਜੋ ਅਰਦਾਸਾਂ ਕਰਦੇ ਉਹ ਸਾਧੂ ਸਿੰਘ ਜੀ ਉਹਨਾਂ ਦੀਆਂ ਪੂਰੀਆਂ ਹੋਣੀਆਂ। ਥੋੜ੍ਹੇ ਸਮੇਂ ਵਿੱਚ ਹੀ ਸਭ ਪਦਾਰਥ ਉਹਨਾਂ ਦੇ ਘਰ ਵਿੱਚ ਆ ਗਏ, ਸਾਰਾ ਕੁਝ ਉਹਨਾਂ ਨੂੰ ਪ੍ਰਾਪਤ ਹੋ ਗਿਆ। ਇਸ ਤਰ੍ਹਾਂ ਗੁਰੂ ਰਾਮਦਾਸ ਜੀ ਮਹਾਰਾਜ ਜੀ ਨੇ ਜਿਤਨੇ ਵੀ ਵਪਾਰੀ ਗੁਰਸਿੱਖ ਸੀ ਉੱਥੇ ਰਹਿਣ ਵਾਲੇ, ਉਹਨਾਂ ਨੂੰ ਸਤਸੰਗ ਜੀ ਉਪਦੇਸ਼ ਦਿੱਤਾ। ਇਸੇ ਤਰ੍ਹਾਂ ਜਦੋਂ ਨਗਰ ਵਸਾ ਰਹੇ ਸਨ, ਵਪਾਰੀ ਜਿਹੜੇ ਹੋਰ ਦੂਰੋਂ ਆਉਂਦੇ ਸਤਸੰਗ ਜੀ ਲਾਹੌਰ ਸ਼ਹਿਰ ਤੋਂ ਆ ਕੇ ਦੇਖਦੇ, ਬਿਆਹ ਆ ਕੇ ਰਹਿ ਰਹੇ ਨੇ, ਅਤੇ ਉਹਨਾਂ ਨੂੰ ਹੱਸਦੇ, ਕਹਿੰਦੇ ਆ ਕਿਹੜੀ ਥਾਂ 'ਤੇ ਤੁਸੀਂ ਵਸਣ ਲੱਗ ਪਏ? ਕਹਿੰਦੇ ਜਦੋਂ ਬਰਸਾਤ ਦੀ ਰੁੱਤ ਆਵੇਗੀ, ਬਰਸਾਤ ਦਾ ਮਹੀਨਾ ਆਵੇਗਾ, ਇਹ ਕਹਿੰਦੇ ਜਿਹੜੀ ਜਗ੍ਹਾ ਹੈ ਇੱਥੇ ਤਾਂ ਸਾਰੇ ਪਾਣੀ ਖੜ੍ਹ ਜਾਵੇਗਾ, ਪਾਣੀ ਖੜ੍ਹਨੇ ਵਾਲੀ ਜਗ੍ਹਾ ਹੈ, ਨੀਵੀਂ ਜਗ੍ਹਾ ਹੈ, ਚਾਰੇ ਪਾਸਿਓਂ ਕਹਿੰਦੇ ਪਾਣੀ ਖੜ੍ਹ ਜਾਵੇਗਾ, ਤੁਹਾਡੇ ਘਰ ਉੱਜੜ ਜਾਣਗੇ, ਇੱਥੇ ਤਾਂ ਕੋਈ ਨਗਰ ਨਹੀਂ ਰਹੇਗਾ। ਇਸ ਤਰ੍ਹਾਂ ਸਤਸੰਗ ਜੀ ਲੋਕ ਹੱਸਣ, ਗੁਰਸਿੱਖਾਂ ਦੇ ਮਨ ਵਿੱਚ ਸ਼ੰਕਾ ਪੈਦਾ ਹੁੰਦੀ, ਡਰਦੇ, ਕਹਿੰਦੇ ਮਹਾਰਾਜ ਜੀ ਅਸੀਂ ਤਾਂ ਸਾਰਾ ਕੁਝ ਉਧਰੋਂ ਛੱਡ ਕਰਕੇ ਸਾਰੀ ਮਾਇਆ ਇੱਥੇ ਲਾਈ ਹੈ ਮਹਾਰਾਜ ਜੀ, ਪਰ ਲੋਕ ਇਸ ਤਰ੍ਹਾਂ ਹੱਸਦੇ ਨੇ, ਸਾਡਾ ਮਨ ਡੋਲਦਾ ਹੈ, ਸਾਡੇ ਮਨ ਵਿੱਚ ਸ਼ੰਕਾ ਹੁੰਦੀ। ਮਹਾਰਾਜ ਜੀ ਕਹਿੰਦੇ ਘਬਰਾਓ ਨਾ ਗੁਰਸਿੱਖੋ, ਇਹੋ ਜਿਹੇ ਨਗਰੀ ਹੋਵੇਗੀ, ਧਨੀ ਧਨੀ ਪੁਰਸ਼ ਆ ਕਰਕੇ ਇੱਥੇ ਕਹਿੰਦੇ ਜ਼ਮੀਨ ਖਰੀਦਣ ਨੂੰ ਚਾਹੁਣਗੇ, ਪਰ ਕਹਿੰਦੇ ਉਹਨਾਂ ਨੂੰ ਇੱਥੇ ਧਰਤੀ ਬਹੁਤ ਕੀਮਤ ਦੇ ਕੇ ਵੀ ਪ੍ਰਾਪਤ ਨਹੀਂ ਹੋਇਆ ਕਰੇਗੀ, ਇੰਨੇ ਕਹਿੰਦੇ ਸੰਘਣੀ ਵਸ ਹੋਵੇਗੀ ਇੱਥੇ, ਹੁਣ ਵੀ ਤੁਸੀਂ ਚਲੇ ਜਾਓ ਬਾਜ਼ਾਰਾਂ ਵਿੱਚ ਲੰਘਣ ਨੂੰ ਸਤਸੰਗ ਦੀ ਜਗ੍ਹਾ ਨਹੀਂ, ਇੰਨੀ ਸੰਘਣੀ ਵਾਸੂ ਹੈ। ਇਸ ਤਰ੍ਹਾਂ ਕਹਿੰਦੇ ਜਿਵੇਂ ਚਾਰੇ ਪਾਸਿਓਂ ਪਾਣੀ ਆਉਂਦਾ ਹੈ, ਉਸੇ ਤਰ੍ਹਾਂ ਕਹਿੰਦੇ ਚਾਰੇ ਪਾਸਿਓਂ ਸੰਗਤ ਆਵੇਗੀ, ਦੇਸ਼ਾਂ ਪ੍ਰਦੇਸ਼ਾਂ ਤੋਂ ਕਹਿੰਦੇ ਦੂਰੋਂ ਦੂਰੋਂ ਚੱਲ ਕੇ ਇਸ ਸਥਾਨ ਦੇ ਦਰਸ਼ਨ ਕਰਨ ਆਇਆ ਕਰਨਗੇ, ਇਸ ਸਥਾਨ 'ਤੇ ਵਸਣਾ ਸਭ ਕੋਈ ਚਾਹੇਗਾ ਵੀ ਇਹ ਮਹਾਰਾਜ ਦੀ ਨਗਰੀ ਹੈ, ਮਹਾਰਾਜ ਦਾ ਪਾਵਨ ਪਵਿੱਤਰ ਸਥਾਨ ਹੈ, ਇੱਥੇ ਅਸੀਂ ਵੀ ਜਗ੍ਹਾ ਲੈ ਕਰਕੇ ਵਸੀਏ। ਕਹਿੰਦੇ ਸਭ ਦੇ ਮਨ ਵਿੱਚ ਇਸ ਤਰ੍ਹਾਂ ਚਾਹਨਾ ਹੋਵੇਗੀ, ਪਰ ਜਗ੍ਹਾ ਨਹੀਂ ਮਿਲਿਆ ਕਰੇਗੀ, ਇੰਨੀ ਕਹਿੰਦੇ ਸੰਘਣੀ ਵਸ ਹੋਵੇਗੀ। ਸੇ ਇਸ ਤਰ੍ਹਾਂ ਮਹਾਰਾਜ ਨੇ ਨਗਰ ਵਸਾਇਆ, ਬਾਜ਼ਾਰ ਵਸਾਇਆ ਹੈ। ਅੱਗੇ ਜਿਵੇਂ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਪਾਸ ਗੁਰਸਿੱਖ ਆ ਰਹੇ ਨੇ, ਮਹਾਰਾਜ ਜਿਵੇਂ ਉਹਨਾਂ ਨੂੰ ਉਪਦੇਸ਼ ਬਖਸ਼ ਰਹੇ, ਉਹ ਪ੍ਰਸੰਗ ਸਤਸੰਗ ਜੀ ਆ ਰਹੇ ਨੇ। ਮਨੋਜਿਤ ਬਿਰਤੀਆਂ ਨੂੰ ਕਾਗਰ ਕਰਕੇ ਸ਼ਰਵਣ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਪੱਟੀ ਕੇ ਦੋਏ ਚੌਧਰੀ।
ਦੋ ਸਤਸੰਗ ਜੀ ਚੌਧਰੀ ਪੱਟੀ ਦੇ ਰਹਿਣ ਵਾਲੇ,
ਢਿੱਲੋ ਲਾਲ ਲੰਗਾਹ।
ਇਸੇ ਤਰ੍ਹਾਂ ਇੱਕ ਦਾ ਨਾਮ ਸੀ ਲਾਲਾ, ਦੂਜੇ ਦਾ ਸਤਸੰਗ ਜੀ ਇਸ ਤਰ੍ਹਾਂ ਲੰਗਾਹਾ ਨਾਮ ਸੀ। ਇਹ ਦੋ ਗੁਰਸਿੱਖ ਸਤਸੰਗ ਜੀ ਮਹਾਰਾਜ ਦੀ ਸ਼ਰਨ ਵਿੱਚ ਆਏ ਹਨ ਚੱਲ ਕੇ,
ਕਰੀ ਆਣ ਕਰ ਬੰਦਨਾ,
ਆ ਕਰਕੇ ਮਹਾਰਾਜ ਨੇ ਬੰਦਨਾ ਕੀਤੀ, ਨਮਸਕਾਰ ਕੀਤੀ ਹੈ।
ਸ੍ਰੀ ਗੁਰੂ ਅਰਜਨ ਪਾਹੇ,
ਪਾਹੇ ਦਾ ਅਰਥ ਹੁੰਦਾ ਪਾਸ, ਮਹਾਰਾਜ ਜੀ ਦੇ ਪਾਸ ਆ ਕਰਕੇ ਕੋਲ ਆ ਕੇ,
ਚੌਪਈ ਸ਼੍ਰੀ ਅੰਮ੍ਰਿਤਸਰ ਮਹਿਮਾ ਸੁਣੀ।
ਇਹਨਾਂ ਨੇ ਬਹੁਤ ਗੁਰੂ ਅੰਮ੍ਰਿਤ ਸਾਹਿਬ ਮਹਾਰਾਜ ਜੀ ਦੀ ਜੋ ਪਾਵਨ ਪਵਿੱਤਰ ਨਗਰੀ ਹੈ ਮਹਾਰਾਜ ਜੀ ਦੇ ਸਥਾਨ ਦੀ ਬਹੁਤ ਮਹਿਮਾ ਇਹਨਾਂ ਦੋਨੇ ਗੁਰਸਿੱਖਾਂ ਨੇ ਸੁਣੀ ਹੋਈ ਸੀ। ਸਤਿਗੁਰੂ ਮਹਾਰਾਜ ਨੇ ਆਪ ਵੀ ਸੰਗਤ ਵਿੱਚ ਸਾਰੀ ਸੰਗਤ ਬੈਠੀ ਹੋਈ ਹੈ, ਸਾਰੀ ਸੰਗਤ ਵਿੱਚ ਆਪਣੇ ਸੁਭਾਵਾਨ ਮੁਖ ਤੋਂ ਮਹਾਰਾਜ ਨੇ ਇਸ ਤਰ੍ਹਾਂ ਕਹੀ ਹੈ। ਕਹਿੰਦੇ ਭਾਈ ਗੁਰਸਿੱਖੋ, ਜੋ ਇੱਥੇ ਕਾਰ ਸੇਵਾ ਕਰੇਗਾ, ਮਿੱਟੀ ਨੂੰ ਕੱਢੇਗਾ, ਉਹ ਤਾਂ ਕਹਿੰਦੇ ਉਬਾਰ ਬਚ ਜਾਵੇਗਾ। ਜਿਵੇਂ ਉਹ ਮਿੱਟੀ ਕੱਢੇਗਾ, ਉਵੇਂ ਉਵੇਂ ਕਹਿੰਦੇ ਮਹਾਰਾਜ ਜੀ ਅਸੀਂ ਉਹਨੂੰ ਸੰਸਾਰ ਸਮੁੰਦਰ ਤੋਂ ਕੱਢਾਂਗੇ। ਜੋ ਧਨ ਲਾਵੇਗਾ ਇਸ ਸਥਾਨ ਤੇ, ਧਨ ਨਾਲ ਸੇਵਾ ਕਰੇਗਾ, ਉਹਦੀਆਂ ਤਾਂ ਸਾਰੀਆਂ ਵੰਸ਼ ਦਾ, ਉਹਦੀ ਕੁੱਲ ਦਾ ਉਧਾਰ ਹੋਵੇਗਾ। ਜੋ ਕਹਿੰਦੇ ਪੌੜੀਆਂ ਨੂੰ ਐਨ ਮਜ਼ਬੂਤੀ ਨਾਲ ਚੜਾਉਣਾ ਕਰੇਗਾ। ਮੰਨਣਾ ਕਰੋ ਉਹ ਪੌੜੀਆਂ ਦੀ, ਕਹਿੰਦੇ ਨੀਂ ਨੂੰ ਪੱਕੀ ਨਹੀਂ ਕਰ ਰਿਹਾ, ਤਾਂ ਆਪਣੇ ਆਉਣ ਵਾਲੀਆਂ ਪੁਸ ਦਰ ਪੁਸ ਕਹਿੰਦੇ ਨੀਵਾਂ ਨੂੰ ਪੱਕੀਆਂ ਕਰ ਰਿਹਾ। ਉਹਦੀ ਕਹਿੰਦੇ ਨੀਂਹ ਪੱਕੀ ਹੋ ਜਾਏਗੀ, ਉਹਦੀ ਅਚਲ ਨੀ ਹੋ ਜਾਵੇਗੀ, ਆਉਣ ਵਾਲੀਆਂ ਉਹਦੀਆਂ ਕਹਿੰਦੇ ਪੁਸ ਉਹਦੀ ਜਿਹੜੀ ਵੰਸ਼ ਅੱਗੇ ਵਧੇਗੀ। ਮਾਨ ਸਰੋਵਰ ਹੈ ਉਹ ਬਿਰਾਜਦਾ ਹੈ, ਮੰਨਣਾ ਕਰੋ ਜੋ ਅੰਮ੍ਰਿਤ ਸਰੋਵਰ ਹੈ ਤਾਂ ਮਾਨ ਸਰੋਵਰ ਦੀ ਤਰ੍ਹਾਂ ਹੈ। ਇਹਦੇ ਵਿੱਚ ਗੁਰੂ ਸਾਹਿਬ ਜੀ ਨੇ ਜੋ ਹਰਿਮੰਦਰ ਸਾਹਿਬ ਬਣਾਉਣਾ ਕੀਤਾ ਹੈ, ਇਹ ਤਾਂ ਕਹਿੰਦੇ ਜਹਾਜ਼ ਦੀ ਤਰ੍ਹਾਂ ਹੈ। ਸਰਦਾ ਦੇ ਸਹਿਤ ਇਸ ਸਥਾਨ ਤੇ ਆ ਕੇ ਇਸ਼ਨਾਨ ਕਰੇਗਾ,
ਪਾਪ ਮਿਟ ਹੈ ਪ੍ਰਾਪਤ ਕਲਿਆਣ,
ਸਾਰੇ ਪਾਪ ਮਿਟ ਜਾਣਗੇ, ਕਲਿਆਣ ਨੂੰ ਪ੍ਰਾਪਤ ਕਰੇਗਾ।
ਹਰਿਮੰਦਰ ਮਹਿ ਸ਼ਬਦ ਜੋ ਸੁਣ ਹੈ,
ਜੋ ਗੁਰੂ ਕੇ ਹਰਿਮੰਦਰ ਵਿੱਚ ਬੈਠ ਕੇ ਗੁਰਬਾਣੀ ਦੇ ਸ਼ਬਦਾਂ ਨੂੰ ਸੁਣੇਗਾ,
ਜਨਮ ਜਨਮ ਕੇ ਪਾਪਨ ਹਨ ਹੈ,
ਜਨਮਾਂ ਜਨਮਾਂ ਦੇ ਜੋ ਪਾਪ ਇਕੱਠੇ ਹੋਏ ਨੇ ਉਹ ਕਹਿੰਦੇ ਸਾਰਿਆਂ ਨੂੰ ਹਨ ਹੈ ਨਾਸ ਕਰ ਲਵੇਗਾ।
ਜੈ ਭਗਤ ਗਿਆਨ ਕੋ ਪਾਵੈ,
ਹਿਰਦੇ ਵਿੱਚ ਪ੍ਰੇਮਾ ਭਗਤੀ ਪੈਦਾ ਹੋਵੇਗੀ, ਆਤਮਾ ਗਿਆਨ ਬ੍ਰਹਮ ਗਿਆਨ ਨੂੰ ਪਾਵੇਗਾ।
ਪਾਵਨ ਜਾਨੋ ਜਗਤ ਮਿਟਾਵੈ,
ਆਉਣਾ ਜਾਣਾ ਸਾਰੇ ਜਗਤ ਦਾ ਮਿਟ ਲਵੇਗਾ।
ਸੁਣ ਕਰ ਲੱਗੇ ਕਾਰ ਕੋ ਕਰਨੇ,
ਸੁਣ ਕਰਕੇ ਦੋਨੇ ਗੁਰਸਿੱਖ ਭਾਈ ਲਾਲਾ ਜੀ ਤੇ ਭਾਈ ਲੰਗਾਹਾ ਜੀ ਸੇਵਾ ਕਰਨ ਲੱਗ ਗਏ।
ਕਨਹਿ ਪੋਟ ਸਿਰ ਪਰ ਕਰ ਧਰਨੇ,
ਮਿੱਟੀ ਪੁੱਟਦੇ ਨੇ ਤੇ ਇਸੇ ਤਰ੍ਹਾਂ ਪੋਟ ਕੀ ਪੰਡ ਸਾਧਸਾਂ ਜੀ ਸਿਰ ਉੱਤੇ ਧਰ ਕੇ ਬਾਹਰ ਸਿੱਟਦੇ ਨੇ ਮਿੱਟੀ ਨੂੰ।
ਧਨ ਕੋ ਦੀਨ ਮਜ਼ਦੂਰ ਲਗਾਏ,
ਕਿਉਂਕਿ ਚੌਧਰੀ ਸੀ, ਅਮੀਰ ਵੀ ਸਨ, ਧਨ ਦੇ ਕਰਕੇ ਮਜ਼ਦੂਰਾਂ ਨੂੰ ਲਾਇਆ ਹੈ ਸੇਵਾ ਵਿੱਚ। ਅਧਿਕਾਏ ਬਹੁਤ ਬਹੁਤ ਨਿਤਾ ਪ੍ਰਤੀ ਸ਼ਰਧਾ ਵੱਧ ਰਹੀ। ਸੁਣ ਸੁਣ ਕੇ ਮਹਿਮਾ ਮਹਾਰਾਜ ਜੀ ਦੇ ਅੰਮ੍ਰਿਤ ਸਰੋਵਰ ਦੀ, ਮਹਾਰਾਜ ਜੀ ਮਹਿਮਾ ਨੂੰ ਦੇਸ਼ਾਂ ਵਿਦੇਸ਼ਾਂ ਤੋਂ ਸੰਗਤਾਂ ਆ ਰਹੀਆਂ। ਵਿਸ਼ੇਸ਼ ਕਰਕੇ ਮਸੰਦ ਸਾਰੀਆਂ ਸੰਗਤਾਂ ਨੂੰ ਲਿਆ ਰਹੇ,
ਮਹਿਮਾ ਸਿੱਖਣ ਗੁਰੂ ਸੁਣਾਵੇ,
ਮਹਾਰਾਜ ਜੀ ਮਹਿਮਾ ਸੁਣਾ ਰਹੇ। ਜਦੋਂ ਬਹੁਤੇ ਗੁਰਸੇ ਇਕੱਠੇ ਹੋ ਜਾਂਦੇ, ਅੰਮ੍ਰਿਤ ਸਰੋਵਰ ਦੀ ਮਹਿਮਾ ਪਾਵਨ ਪਵਿੱਤਰ ਸ਼ਬਦ ਬਣਾ ਬਣਾ ਕੇ ਉਚਾਰ ਉਚਾਰ ਕੇ ਸੁਣਾ ਰਹੇ।
ਸੁਣ ਸੁਣ ਦਾਸਨ ਕੇ ਮਨ ਭਾਵੈ,
ਸੁਣ ਸੁਣ ਕੇ ਗੁਰਸਿੱਖਾਂ ਦੇ ਮਨ ਵਿੱਚ ਸ਼ਬਦ ਪਾਉਂਦੇ, ਮਹਾਰਾਜ ਦੀ ਕੀਤੀ ਹੋਈ ਮਹਿਮਾ ਨੂੰ ਸੁਣ ਸੁਣ ਕੇ ਮਨ ਬੜਾ ਹੀ ਚੰਗਾ ਲੱਗਦਾ।
ਸ਼ਬਦਨ ਵਿਖੇ ਮਹਾਤਮ ਕਹੈ,
ਸ਼ਬਦਾਂ ਵਿੱਚ ਮਹਾਰਾਜ ਜੀ ਮਹਾਤਮ ਕਹਿ ਰਹੇ ਅੰਮ੍ਰਿਤ ਸਰੋਵਰ ਦਾ। ਜੋ ਇੱਥੇ ਸੇਵਾ ਕਰੇਗਾ, ਜੋ ਇਸ਼ਨਾਨ ਕਰੇਗਾ, ਉਹ ਤਾਂ ਸ਼ੁੱਧਤਾ ਪਵਿੱਤਰਤਾ ਨੂੰ ਪ੍ਰਾਪਤ ਕਰੇਗਾ।
ਸ੍ਰੀ ਮੁਖ ਵਾਤ ਉਦਮ ਕਰਤ ਮਨ ਨਿਰਮਲ
ਹੋਆ, ਭਾਈ ਜਿਹੜਾ ਉਦਮ ਕਰੇਗਾ ਇੱਥੇ ਆ ਕੇ ਸੇਵਾ ਵਾਸਤੇ, ਉਹਦਾ ਤਾਂ ਮਨ ਨਿਰਮਲ ਹੋਆ, ਮਨ ਨਿਰਮਲ ਹੋ ਜਾਵੇਗਾ। ਅੱਗੇ ਜਿਹੜਾ ਕਰੇਗਾ ਉਹਦਾ ਮਨ ਨਿਰਮਲ ਹੋਵੇਗਾ।
ਹਰ ਮਾਰਗ ਚਲਤ ਭ੍ਰਮ ਸਗਲਾ ਖੋਇਆ,
ਹਰੀ ਪਰਮੇਸ਼ਵਰ ਦੇ ਰਸਤੇ ਤੇ ਚੱਲਣੇ ਕਰਕੇ ਸਾਰਾ ਹੀ ਭ੍ਰਮ ਪੰਜ ਪ੍ਰਕਾਰ ਦਾ ਖੋ ਲਿਆ ਹੈ, ਅੱਗੇ ਨੂੰ ਖੋਣਗੇ ਗੁਰਸਿੱਖ।
ਨਾਮ ਨਿਧਾਨ ਸਤਿਗੁਰੂ ਸੁਣਾਇਆ,
ਸਤਿਗੁਰੂ ਮਹਾਰਾਜ ਨੇ ਤਾਂ ਸਾਨੂੰ ਨਾਮ ਦਾ ਇਹ ਖਜ਼ਾਨਾ ਸੁਣਾਉਣਾ ਕੀਤਾ ਹੈ ਉਪਦੇਸ਼।
ਮਿਟ ਗਏ ਸਗਲੇ ਰੋਗਾ ਜੀਓ,
ਸਾਰੇ ਜਿੰਨੇ ਰੋਗ ਨੇ ਮਹਾਰਾਜ ਜੀ ਕਹਿੰਦੇ ਵੀ ਮਿਟ ਗਏ ਨੇ। ਇਸ ਤਰ੍ਹਾਂ ਮਹਾਰਾਜ ਜੀ ਆਨੰਦ ਵਿੱਚ ਆ ਕੇ ਸ਼ਬਦ ਉਚਾਰ ਰਹੇ, ਗੁਰਸਿੱਖਾਂ ਨੂੰ ਮਹਾਤਮ ਜਣਾ ਰਹੇ, ਉਪਦੇਸ਼ ਬਖਸ਼ ਰਹੇ ਹਨ।
ਇਤਿਹਾਸਿਕ ਬਹੁ ਗੁਰੂ ਬਨਾਵੈ,
ਸਵਾਲ ਲੈ ਕੇ ਮਹਾਰਾਜ ਜੀ ਹੋਰ ਬਹੁਤ ਸ਼ਬਦ ਉਚਾਰ ਰਹੇ ਮਹਿਮਾ ਦੇ।
ਸੁਣ ਪੜ੍ਹ ਧਾਰ ਕਰਨ ਔਰ ਭਾਵੈ,
ਸੁਣ ਕੇ ਪੜ੍ਹ ਕਰਕੇ ਸ਼ਬਦਾਂ ਨੂੰ ਗੁਰਸਿੱਖਾਂ ਦੇ ਹਿਰਦੇ ਵਿੱਚ ਸੇਵਾ ਕਰਨ ਨੂੰ ਬੜਾ ਮਨ ਕਰਦਾ ਹੈ।
ਗੁਰਦੇਵ
ਦੋਨੇ ਗੁਰਸਿੱਖ ਭਾਈ ਲਾਲਾ ਜੀ ਤੇ ਭਾਈ ਲੰਗਾਹਾ ਜੀ ਮਹਾਰਾਜ ਦੇ ਕੋਲ ਰਹਿ ਰਹੇ,
ਮੁਕਤ ਰੂਪ ਹੋਏ ਕਰ ਸੇਵ,
ਸੇਵਾ ਕਰਕੇ ਮੁਕਤ ਸਰੂਪ ਹੀ ਹੋ ਗਿਆ, ਮੁਕਤੀ ਪ੍ਰਾਪਤ ਕਰ ਲਈ।
ਅਜਾਇਬ ਉਮਰਾ ਸ਼ਾਹੂ,
ਇਸੇ ਤਰ੍ਹਾਂ ਭਾਈ ਅਜਬ ਜੀ, ਭਾਈ ਅਜਾਇਬ ਜੀ, ਭਾਈ ਉਮਰਾ ਸ਼ਾਹੂ ਜੀ, ਇਹ ਤਿੰਨ ਗੁਰਸਿੱਖ ਆਏ ਨੇ। ਇਹ ਭਾਈ ਡਰੋਲੀ ਭਾਈ ਕੀ ਰਹਿਣ ਵਾਲੇ ਸਨ, ਸੰਜੇ ਇਹ ਆਏ ਨੇ ਮਹਾਰਾਜ ਜੀ ਅੱਗੇ।
ਸੰਗੇ ਇਹ ਮਸੰਤ ਗੁਰ ਪਾਹੂ,
ਆਏ ਮਹਾਰਾਜ ਦੇ ਪਾਸ ਸੰਧੇ ਗੋਤ, ਸੰਧਾ ਇਹਨਾਂ ਸੰਧੇ ਸੰਗਾ ਇਹਨਾਂ ਦਾ ਗੋਤ ਸੀ, ਤੇ ਇਸੇ ਤਰ੍ਹਾਂ ਇਹ ਮਸੰਧ ਸੀ ਗੁਰੂ ਘਰ ਦੇ ਤਿੰਨੇ, ਇਹ ਅਜਬ ਅਜਾਇਬ ਤੇ ਉਮਰਾ ਸ਼ਾਹੂ ਸੰਘੇ ਗੋਦ ਦੇ ਮਸਾਂਦੇ ਤਿੰਨੇ।
ਮਸੰਦ
ਵੀ ਸਨ, ਜੇ ਕੋਈ ਗੁਰਸਿੱਖ ਆ ਜਾਂਦਾ ਜਾਂ ਦੂਰੋਂ ਸੰਗਤਾਂ ਪਾਸੋਂ ਮਾਇਆ ਵੀ ਲਿਆਉਂਦੇ ਸੀ, ਤੇ ਆਪ ਵੀ ਅੰਮ੍ਰਿਤ ਸਰੋਵਰ ਦੀ ਸੇਵਾ ਕਰਦੇ ਸਨ।
ਸੰਗਤ ਤੇ ਗੁਰ ਕਾਰ
ਸੰਭਰੈ ਕਰਦੇ ਸੀ। ਸੰਗਤ ਦੇ ਪਾਸੋਂ ਜੋ ਦਸਵੰਧ ਹੁੰਦਾ, ਜੋ ਗੁਰੂ ਕੇ ਸੰਗਤਾਂ ਮਹਾਰਾਜ ਜੀ ਵਾਸਤੇ ਭੇਟਾਂ ਦਿੰਦੀਆਂ, ਇਹ ਸਤਸੰਗ ਜੀ ਸੰਭਾਲ ਕਰਕੇ ਇਕੱਠੀ ਕਰਕੇ ਲਿਆਉਂਦੇ ਸਨ।
ਆਨ ਗੁਰੂ ਕੇ ਬਾਤ ਪਹੁੰਚਾਵੇ,
ਆਨ ਕਰਕੇ ਮਹਾਰਾਜ ਦੇ ਪਾਸ ਸਾਰੀ ਮਾਇਆ ਪਹੁੰਚਾਉਂਦੇ ਸਨ।
ਨਿਜ ਹਿਤ ਜੋ ਸਿੱਖਣ ਤੇ ਪਾਵੇ,
ਉਹ ਜਿਹੜੀ ਮਾਇਆ ਸੀ ਸਤਸੰਗ ਜੀ ਆਪ ਨਹੀਂ ਸੀ ਵਰਤਿਆ ਕਰਦੇ, ਉਹ ਗੁਰੂ ਕੀ ਮਾਇਆ। ਪਰ ਜਦੋਂ ਗੁਰਸਿੱਖ ਦੇਖਿਆ ਕਰਦੇ ਵੀ ਤੁਸੀਂ ਸੱਚ ਇੰਨੀ ਧਨ ਸੇਵਾ ਹੈ, ਅਸੀਂ ਤਾਂ ਕੰਮਾਂ ਵਿੱਚ ਰੁੱਝੇ ਰਹਿੰਦੇ ਹਾਂ ਤੇ ਤੁਸੀਂ ਸਾਡੀ ਇਹ ਸੇਵਾ ਲੈ ਕੇ ਜਾਂਦੇ ਹੋ, ਇੰਨੀ ਇੰਨੀ ਦੂਰ ਗੁਰੂ ਦੀ ਭੇਟਾ ਤੁਸੀਂ ਲੈ ਕੇ ਜਾਂਦੇ ਹੋ ਵੀ ਆਹ ਮਾਇਆ ਤੁਹਾਡੇ ਗੁਜ਼ਾਰੇ ਵਾਸਤੇ ਹੈ। ਤੇ ਜਿਹੜੇ ਗੁਰਸਿੱਖ ਇਸ ਤਰ੍ਹਾਂ ਉਹਨਾਂ ਨੂੰ ਆਪਣੇ ਗੁਜ਼ਾਰੇ ਵਾਸਤੇ ਮਾਇਆ ਦਿੰਦੇ ਸੀ ਸਤਸੰਗ ਜੀ, ਉਹ ਵਰਤਿਆ ਕਰਦੇ ਸੀ, ਜਿਹੜੀ ਗੁਰੂ ਕੀ ਮਾਇਆ ਹੋਇਆ ਕਰਦੀ ਸੀ ਉਹਨੂੰ ਨਹੀਂ ਸੀ ਵਰਤਿਆ ਕਰਦੇ। ਉਹ ਜਿਹੜੇ ਗੁਰਸਿੱਖ ਖੁਸ਼ ਹੋ ਕੇ ਵੀ ਤੁਸੀਂ ਮਹਾਨ ਹੋ, ਗੁਰੂ ਕੇ ਦਰਸ਼ਨ ਕਰਦੇ ਹੋ, ਸੰਗਤਾਂ ਨੂੰ ਪ੍ਰੇਰਦੇ ਹੋ, ਮਾਇਆ ਗੁਰੂ ਕਾ ਦਸਵੰਧ ਲੈ ਕੇ ਜਾਂਦੇ ਹੋ ਵੀ ਇਹ ਮਾਇਆ ਤੁਹਾਡੇ ਵਾਸਤੇ ਹੈ, ਉਹਦੇ ਨਾਲ ਸਤਸੰਗ ਜੀ ਆਪਣਾ ਗੁਜ਼ਾਰਾ ਕਰਦੇ। ਇੱਕ ਦਿਨ ਤਿੰਨਾਂ ਨੂੰ ਹੀ ਮਹਾਰਾਜ ਨੇ ਪੁੱਛਣਾ ਕੀਤਾ, ਜਿਹੜੇ ਤਿੰਨੇ ਮਸੰਦ ਸੀ, ਕਹਿੰਦੇ ਭਾਈ ਦੱਸੋ ਗੁਰੂ ਕੇ ਸਿੱਖੋ ਵੀ ਗੁਰੂ ਕਾ ਜਿਹੜਾ ਧਨ ਹੈ, ਇਹ ਜੋ ਗੁਰੂ ਕਾ ਦਸਵੰਧ ਹੈ ਜਿਹੜੇ ਗੁਰਸਿੱਖ ਤੁਹਾਨੂੰ ਦਿੰਦੇ ਨੇ, ਇਹਨੂੰ ਤੁਸੀਂ ਕਿਸ ਤਰ੍ਹਾਂ ਜਾਣਦੇ ਹੋ?
ਸੰਗਤ ਤੇ ਲਿਆ ਨਠਾਨੋ,
ਜੋ ਸੰਗਤ ਦੇ ਪਾਸੋਂ ਤੁਸੀਂ ਲਿਆਉਣਾ ਕਰਦੇ ਹੋ, ਤੁਹਾਨੂੰ ਤੁਸੀਂ ਕਿਸ ਤਰ੍ਹਾਂ ਜਾਣਿਆ ਹੈ? ਮਹਾਰਾਜ ਜੀ ਅਸੀਂ ਤਾਂ ਉਹ ਜਿਹੜਾ ਧਨ ਹੈ ਉਸ ਨੂੰ ਅਸੀਂ ਆਪਣੇ ਵਾਸਤੇ ਜੈ ਰੂਪ ਕਰਕੇ ਜਾਣਿਆ ਹੈ, ਕਿਉਂ ਸੰਗਤ ਦਾ ਧਨ ਹੈ ਮਹਾਰਾਜ ਜੀ, ਤੁਹਾਡੀ ਅਮਾਨਤ ਹੈ, ਜੇ ਅਸੀਂ ਉਹ ਧਨ ਨੂੰ ਵਰਤਦੇ ਹਾਂ ਤੇ ਉਹ ਸਾਡੇ ਵਾਸਤੇ ਜ਼ਹਿਰ ਹੈ, ਇਸ ਤਰ੍ਹਾਂ ਕਰਕੇ ਮਹਾਰਾਜ ਜੀ ਨੂੰ ਜਾਣਦੇ ਹਾਂ। ਇਸ ਤਰ੍ਹਾਂ ਜਿਵੇਂ ਕਹਿੰਦੇ ਸ਼ਿਵ ਜੀ ਦਾ ਜਿਹੜਾ ਚੜਾਵਾ ਹੁੰਦਾ, ਸ਼ਿਵ ਜੀ ਦੇ ਮੰਦਰਾਂ ਵਿੱਚ ਆਦਿਕ ਚੜ੍ਹੇ, ਉਹ ਜਿਹੜਾ ਚੜਾਵਾ ਹੁੰਦਾ ਉਹਨੂੰ ਸਤਸੰਗ ਚੜ੍ਹਾਏ ਹੋਏ ਪਦਾਰਥਾਂ ਨੂੰ ਨਾ ਗ੍ਰਹਿਣ ਯੋਗ ਮੰਨਿਆ ਜਾਂਦਾ ਹੈ ਪੁਰਾਣਕ ਮਤ ਅਨੁਸਾਰ। ਉਹ ਕਹਿੰਦੇ ਵੀ ਇਹ ਗ੍ਰਹਿਣ ਕੀਤਾ ਨਹੀਂ ਜਾ ਸਕਦਾ, ਇਹਨੂੰ ਘਰੇ ਨਹੀਂ ਵਰਤਿਆ ਜਾ ਸਕਦਾ, ਘਰੇ ਨਹੀਂ ਲਿਜਾ ਸਕਦਾ। ਕਹਿੰਦੇ ਮਹਾਰਾਜ ਜੀ ਅਸੀਂ ਵੀ ਇਸ ਤਰ੍ਹਾਂ ਜਾਣਿਆ, ਉਹ ਗੁਰੂ ਕਾ ਧਨ ਹੈ, ਗੁਰਸਿੱਖਾਂ ਦੀ ਦਿੱਤੀ ਮਾਇਆ ਤੁਹਾਡੇ ਵਾਸਤੇ, ਜੇ ਅਸੀਂ ਵਰਤਦੇ ਹਾਂ ਸਾਡੇ ਵਾਸਤੇ ਜੈ ਰੂਪ ਹੈ, ਅਸੀਂ ਵਰ ਕੇ ਮਹਾਰਾਜ ਜੀ ਸਾਡੀ ਤਾਂ ਮੌਤ ਹੋ ਜੂ ਉਸੇ ਵੇਲੇ, ਸਾਡਾ ਜਨਮ ਭ੍ਰਿਸ਼ਟ ਹੋ ਜੂ, ਸਾਡੀ ਤਾਂ ਸਿੱਖੀ ਨਹੀਂ ਰਹਿਣੀ ਉਹ ਤੁਹਾਨੂੰ ਵਰਤ ਕਰਕੇ।
ਸ੍ਰੀ ਮੁਖ ਤੇ ਬਾਤ ਉਚਾਰਾ,
ਮਹਾਰਾਜ ਨੇ ਸੁਭਾਵਾਨ ਮੁਖ ਤੋਂ ਉਹਨਾਂ ਦੇ ਇਹੋ ਜਿਹੇ ਬਚਨਾਂ ਨੂੰ ਸੁਣ ਕੇ ਕਿਹਾ,
ਕਰੋ ਜੇ ਇਹਨ ਤੁਮ ਹੋਏ ਉਧਾਰਾ,
ਕਹਿੰਦੇ ਜੇ ਗੁਰੂ ਕੇ ਸਿੱਖੋ ਸੁਣੋ, ਜੇ ਤੁਸੀਂ ਇਸ ਤਰ੍ਹਾਂ ਜਾਣੋਗੇ, ਇਸ ਤਰ੍ਹਾਂ ਕਰੋਗੇ ਨਾ ਗੁਰੂ ਕਾ ਧਾਨ, ਗੁਰੂ ਕੇ ਦਸਵੰਧ, ਸਿੱਖਾਂ ਦੀ ਮਾਇਆ ਨੂੰ ਨਹੀਂ ਵਰਤੋਂਗੇ ਆਪਣੇ ਪ੍ਰਯੋਜਨ ਵਾਸਤੇ, ਤੇ ਤੁਹਾਡਾ ਉਧਾਰ ਹੋਵੇਗਾ। ਪਰ ਕਹਿੰਦੇ ਜੇ ਵਰਤੋਂਗੇ ਫਿਰ ਰਹੇਗਾ ਕੁਝ ਨਹੀਂ, ਜਿਵੇਂ ਸਤਸੰਗ ਜ਼ਹਿਰ ਹੈ, ਜ਼ਹਿਰ ਨੂੰ ਆਪਾਂ ਖਾ ਲਈਏ ਮੌਤ ਹੁੰਦੀ ਹੈ, ਇਸੇ ਤਰ੍ਹਾਂ ਜਿਹੜੀ ਗੁਰੂ ਘਰ ਦੀ ਮਾਇਆ ਹੈ, ਸੰਗਤ ਦੀ ਮਾਇਆ ਹੈ, ਉਹਨੂੰ ਜੇ ਆਪਾਂ ਘਰ ਦੇ ਕੰਮ ਵਾਸਤੇ ਵਰਤਦੇ ਹਾਂ, ਘਰ ਵਾਸਤੇ, ਤਾਂ ਸਤਸੰਗ ਜੀ ਉਹ ਜ਼ਹਿਰ ਰੂਪ ਹੈ, ਨਾਸ਼ ਕਰ ਦੇਵੇਗੀ। ਇਸੇ ਤਰ੍ਹਾਂ ਰਹਿਤਨਾਮਿਆਂ ਦੇ ਵੀ ਬਚਨ ਨੇ, ਕਹਿੰਦੇ ਜੋ ਗੁਰੂ ਘਰ ਸਿੱਖ ਧਰਮਸ਼ਾਲਾ ਦੇ ਵਿੱਚ ਜਿਹੜਾ ਨਿਵਾਸ ਹੋਵੇ, ਕਹਿੰਦੇ ਉਹਨੂੰ ਨਿਰਵਾਹ ਮਾਤਰ, ਜਿੰਨੇ ਨਾਲ ਉਹਦਾ ਨਿਰਵਾਹ ਹੋ ਜਾਵੇ ਵੀ ਗੁਜ਼ਾਰਾ ਚੱਲ ਸਕੇ, ਉਤਨੀ ਮਾਫ਼ ਹੁੰਦੀ ਹੈ। ਕਹਿੰਦੇ ਜੇ ਉਹ ਵੀ ਇਕੱਤਰ ਕਰੇ, ਇਕੱਠੀ ਕਰ ਕਰਕੇ ਰੱਖੀ ਜਾਵੇ, ਕਹਿੰਦੇ ਉਹ ਵੀ ਉਹਦੇ ਵਾਸਤੇ ਜ਼ਹਿਰ ਹੁੰਦੀ ਹੈ। ਇਸ ਕਰਕੇ ਨਿਰਵਾਹ ਮਾਤਰ ਰਹਿਤਨਾਮਿਆਂ ਦੇ ਵਚਨ ਮਾਫ਼ ਹੁੰਦੀ ਹੈ। ਇਸੇ ਤਰ੍ਹਾਂ ਮਹਾਰਾਜ ਜੀ ਬਖਸ਼ਿਸ਼ ਕਰ ਰਹੇ, ਉਹ ਵੀ ਜੇ ਕਹਿੰਦੇ ਉਹਨੂੰ ਜੇ ਸੰਗਤ ਦੇਵੇ ਵੀ ਉਹਦੇ ਵਾਸਤੇ, ਇਹਦਾ ਨਹੀਂ ਵੀ ਗੁਰੂ ਕੀ ਹੋਵੇ ਤਾਂ ਗੋਲਕ ਵਾਸਤੇ ਗੋਲਕ ਚੋਂ ਕੱਢ ਲੈ ਜਾਵੇ, ਉਹਦਾ ਫਿਰ ਜ਼ਹਿਰ ਰੂਪ ਹੈ, ਫਿਰ ਜਨਮ ਹੀ ਸਤਸੰਗ ਜੀ ਨਾਸ਼ ਹੋ ਜਾਂਦਾ ਹੈ। ਜਿਹੜਾ ਇਸ ਤਰ੍ਹਾਂ ਕਰਦਾ ਫਿਰ ਅੱਗੇ ਸਤਸੰਗ ਜੀ ਉਹਦੇ ਪਰਿਵਾਰ ਵਿੱਚ, ਕਿਉਂਕਿ ਮਾਇਆ ਰੱਖੀ ਹੈ, ਉਹ ਜਿਹੋ ਜਿਹੀ ਜ਼ਹਿਰ ਘਰ ਰੱਖ ਲਈ, ਜਿਹੋ ਜਿਹੀ ਮਾਇਆ ਰੱਖ ਲਈ, ਫਿਰ ਜਿਹੜਾ ਵਰਤਦਾ ਹੈ ਉਹ ਤੇ ਜ਼ਹਿਰ ਦਾ ਅਸਰ ਹੁੰਦਾ ਹੈ। ਫਿਰ ਇਸ ਕਰਕੇ ਗੁਰਸਿੱਖੀ ਨਹੀਂ ਰਹਿੰਦੀ ਵੀ ਅੱਗੇ ਨਿਆਣੇ ਸਤਸੰਗ ਜੀ ਮਾਇਆ ਨੂੰ ਖਾਂਦੇ ਨੇ ਤੇ ਉਹ ਫਿਰ ਸਿੱਖੀ 'ਚ ਨਹੀਂ ਰਹਿੰਦੇ, ਇਹ ਕਾਰਨ ਹੁੰਦਾ ਹੈ ਇਹ ਗੁਰੂ ਕੀ ਮਾਇਆ ਦਾ ਜਿਹੜਾ ਭਾਈ ਵਰਤਦਾ ਹੈ। ਸੋ ਇਸ ਕਰਕੇ ਜਿਵੇਂ ਸੰਤ ਕਰਤਾਰ ਸਿੰਘ ਜੀ ਵੀ ਮਹਾਂਪੁਰਖ ਜਥੇ ਵਿੱਚ ਰਹਿੰਦੇ ਸੀ ਤੇ ਆਪ ਜੀ ਦੇ ਪਾਸ ਆਪ ਜੀ ਦਾ ਸਪੁੱਤਰ ਭਾਈ ਅਮਰੀਕ ਸਿੰਘ ਜੀ ਆਏ, ਕਹਿੰਦੇ ਬਾਬਾ ਜੀ ਭਾਈ ਫੀਸ ਦੇਣੀ ਹੈ, ਫੀਸ ਦੀ ਮਾਇਆ, ਕਹਿੰਦੇ ਆਪ ਜੀ ਦੇ ਦਿਓ ਵੀ। ਉਹ ਕਹਿੰਦੇ ਭੁੱਲ ਜਾਏ ਗੱਲ ਨੂੰ ਵੀ ਤੈਨੂੰ ਮੈਂ ਜਸੇ ਦੀ ਮਾਇਆ ਦੇ ਦਵਾਂ, ਜਿਹੜੀ ਕਥਾ ਦੀ ਮਾਇਆ ਹੈ, ਕਹਿੰਦੇ ਜਸੇ ਦੇ ਸਿੰਘਾਂ ਵਾਸਤੇ, ਘਰ ਵਾਸਤੇ ਨਹੀਂ ਹੈ। ਸੋ ਇਸ ਤਰ੍ਹਾਂ ਸਤਸੰਗ ਜੀ ਨਿਯਮ ਹੋਇਆ ਕਰਦੇ ਸੀ ਵੀ ਜਿਹੜੀ ਮਾਇਆ ਕਥਾ ਦੀ ਵੀ ਕੀਰਤਨ ਦੀ ਵੀ ਇੱਥੇ ਤੱਕ ਹੋਇਆ ਕਰਦੀ ਸੀ, ਉਹ ਵੀ ਜਸੇ ਵਾਸਤੇ ਹੀ ਵਰਤਿਆ ਕਰਦੇ ਸੀ, ਘਰੇ ਨਹੀਂ ਸੀ ਕੁਝ ਬਣਾਉਣ ਵਾਸਤੇ ਵੀ ਘਰੇ ਘਰ ਬਣ ਜਾਣ ਸਾਡੇ, ਸਾਡਾ ਚੰਗਾ ਬਾਜੀ, ਉਹਦੇ ਵਾਸਤੇ ਨਹੀਂ ਸੀ ਵਰਤਿਆ ਕਰਦੇ। ਕਹਿੰਦੇ ਇਸ ਤਰ੍ਹਾਂ ਜੇ ਤੁਸੀਂ ਭਾਈ ਮਸੰਦੋ ਸੋਚੋਗੇ, ਗੁਰੂ ਕੇ ਸਿੱਖੋ, ਤੁਹਾਡਾ ਉਧਾਰ ਹੋਵੇਗਾ।
ਸੇਖ ਤੇ ਛੱਜਲ ਜਿਸ ਜਾਤੀ
ਇੱਕ ਭਾਈ ਪੈੜਾ ਜੀ ਆਏ ਹਨ ਜਿਨ੍ਹਾਂ ਦੀ ਛੱਜਲ ਜਾਤੀ ਹੈ
ਕੰਦੂ ਸੰਗਰ ਜਾਤ ਉਹ ਪਾਤੀ
ਭਾਈ ਕੰਦੂ ਜੀ ਆਏ ਹਨ ਜਿਨ੍ਹਾਂ ਦੀ ਸਾਧ ਸੰਗੀ ਸੰਗਰ ਜਾਤੀ ਵਿੱਚ ਜੋ ਪੈਦਾ ਹੋਏ ਹਨ
ਸ਼੍ਰੀ ਅਰਜਨ ਕੋ ਬੰਦਨ ਕੀਨ
ਉਹਨਾਂ ਨੇ ਆ ਕਰਕੇ ਗੁਰੂ ਅਰਜਨ ਦੇਵ ਜੀ ਮਹਾਰਾਜ ਨਮਸਕਾਰ ਕੀਤੀ ਦੋਨੇ ਗੁਰਸਿੱਖਾਂ ਨੇ
ਹੁਣ ਅਰਦਾਸ ਕਰੀ ਹੋਏ ਦੀਨ
ਸਹਿਤ ਮਹਾਰਾਜ ਜੀ ਅੱਗੇ ਅਰਦਾਸ ਕੀਤੀ ਹੈ
ਕਿਮ ਹਮਰੋ ਹੋਵੇ ਕਲਿਆਣ
ਕਿਵੇਂ ਮਹਾਰਾਜ ਜੀ ਸਾਡੀ ਕਲਿਆਣ ਹੋਵੇ ਕਿਰਪਾ ਕਰਕੇ ਦੱਸੋ
ਸ੍ਰੀ ਗੁਰਦੇਵ ਉਪਦੇਸ਼ ਬਖਾਨ
ਸਤਿਗੁਰੂ ਮਹਾਰਾਜ ਜੀ ਆਪਣੇ ਸੁਭਾਇਮਾਨ ਮੁਖ ਤੋਂ ਸਾਨੂੰ ਉਪਦੇਸ਼ ਕਹਿ ਦਿਓ ਦੱਸ ਦਿਓ
ਸਤਿਗੁਰ ਕਹੇ ਉਸ ਦਾ ਸਰਨਾ
ਮਹਾਰਾਜ ਜੀ ਕਹਿਣ ਲੱਗੇ ਭਾਈ ਅੰਮ੍ਰਿਤਸਰ ਸਰੋਵਰ ਦੇ ਵਿੱਚ ਇਸ਼ਨਾਨ ਕਰੋ
ਸ਼ਬਦ ਵਿਚਾਰੋ ਗੁਰਮਤ ਪਾਵੋ
ਗੁਰੂ ਕੇ ਸ਼ਬਦ ਗੁਰਬਾਣੀ ਨੂੰ ਵਿਚਾਰੋ ਗੁਰੂ ਦੀ ਮਤ ਨੂੰ ਇਸ ਤਰ੍ਹਾਂ ਪ੍ਰਾਪਤ ਕਰੋ
ਸਿੱਖਣ ਕੀ ਸੇਵਾ ਕਰੀਏ ਹੈ
ਸਿੱਖਣ ਨਾਮ ਜਪਣ ਵਾਲੇ ਉਹਨਾਂ ਦੀ ਭਾਈ ਸੇਵਾ ਕਰੀਏ
ਅਹੰਕਾਰ ਨਿਮਰਤਾ ਧਰੀਏ ਹੈ
ਛੱਡ ਕੇ ਨਿਮਰਤਾ ਹਿਰਦੇ ਵਿੱਚ ਧਾਰਨਾ ਕਰੀਏ
ਜੇ ਸਤਿਗੁਰ ਤੀਸਰ ਪਾਤਸ਼ਾਹ
ਜੋ ਸਾਡੇ ਸਤਿਗੁਰੂ ਤੀਜੇ ਪਾਤਸ਼ਾਹ ਗੁਰੂ ਅਮਰਦਾਸ ਜੀ ਮਹਾਰਾਜ ਜੀ ਨੇ
ਅਮਰੇ ਪਿਤਾ ਹਕਾਰੇ ਪਾਹੁ
ਸਾਡੇ ਪਿਤਾ ਸਾਡੇ ਗੁਰੂ ਗੁਰੂ ਰਾਮਦਾਸ ਜੀ ਮਹਾਰਾਜ ਜੀ ਨੂੰ ਪਾਸ ਸੱਦਿਆ ਇੱਕ ਦਿਨ ਤੀਜੇ ਪਾਤਸ਼ਾਹ ਮਹਾਰਾਜ ਜੀ ਨੇ
ਕਹਿਓ ਬਚਨ ਕਲਯੁਗ ਕੇ ਜੀ
ਕਹਿਣ ਲੱਗੇ ਕੋਲ ਬਿਠਾ ਕਰਕੇ ਕਹਿੰਦੇ ਪਾਤਸ਼ਾਹ ਕਹਿੰਦੇ ਸੁਣੋ ਹੇ ਗੁਰੂ ਰਾਮਦਾਸ ਜੀ ਵੀ ਆਪ ਜੀ ਜਿਹੜਾ ਇਹ ਕਲਯੁਗ ਦੇ ਜੀਵ ਹਨ ਇਹ ਜੋ ਕਲਯੁਗ ਦਾ ਸਮਾਂ ਹੈ
ਸੰਗਰੀ ਸ਼ਕਤ ਬਹੀਨੇ ਥੀਵ
ਸਾਰੀਆਂ ਸ਼ਕਤੀਆਂ ਤੋਂ ਕਹਿੰਦੇ ਬਹੀਨੇ ਬਿਨਾਂ ਥੀਵ ਦਿਸਦੇ ਹਨ ਬਿਨਾਂ ਹਨ ਕਹਿੰਦੇ ਇਹ ਕਲਯੁਗ ਦਾ ਇਹੋ ਜਿਹਾ ਪ੍ਰਭਾਵ ਹੈ ਜਿਹੜੇ ਕਲਯੁਗ ਦੇ ਜੀਵ ਹਨ ਇਹਨਾਂ ਦੇ ਅੰਦਰ ਕਹਿੰਦੇ ਕੋਈ ਸ਼ਕਤੀ ਨਹੀਂ ਹੁਣ ਰਹੀ
ਇੱਕ ਤੋਂ ਭਈ ਆਰ ਜਾ ਛੋਟੀ
ਕਿਹੜੀ ਕਿਹੜੀ ਸ਼ਕਤੀ ਚਲੇਗੀ ਕਹਿੰਦੇ ਇੱਕ ਤਾਂ ਉਮਰ ਵੀ ਇਹਨਾਂ ਦੀ ਚਲੇਗੀ ਉਮਰ ਪਹਿਲਾਂ ਕਹਿੰਦੇ ਹਜ਼ਾਰਾਂ ਲੱਖਾਂ ਵਰ੍ਹਿਆਂ ਦੀ ਹੋਇਆ ਕਰਦੀ ਸੀ ਹੁਣ ਕਹਿੰਦੇ 100 ਸਾਲ ਵੀ ਕੋਈ ਕੋਈ ਪਹੁੰਚਦਾ ਹੈ ਕਹਿੰਦੇ ਉਮਰ ਵੀ ਇਹਨਾਂ ਦੀ ਛੋਟੀ ਰਹਿ ਗਈ ਹੈ
ਪਦਾਰਥ ਬੁੱਧੀ ਮੋਟੀ
ਪਦਾਰਥਾਂ ਤੋਂ ਨੇੜੇ ਹਨ ਪਦਾਰਥ ਵੀ ਨਹੀਂ ਸਾਰੀ ਉਮਰ ਪਦਾਰਥ ਹੀ ਪਾਉਣ ਚ ਲੱਗਾ ਰਹਿੰਦਾ ਹੈ ਕਹਿੰਦੇ ਪਦਾਰਥਾਂ ਤੋਂ ਵੀ ਹੀਣੇ ਹਨ ਤੇ ਬੁੱਧੀ ਵੀ ਕਹਿੰਦੇ ਬਹੁਤ ਮੋਟੀ ਹੈ ਕੋਈ ਬਹੁਤੀ ਤੇਜ਼ੀ ਫਕੜ ਵਾਲੀ ਬੁੱਧੀ ਨਹੀਂ ਹੈ ਤੇਜ਼ੀ ਸਮਝਣ ਵਾਲੀ ਬੁੱਧੀ ਨਹੀਂ ਹੈ ਬਹੁਤ ਵਾਰ ਸਮਝਾਇਆ ਕਿਤੇ ਕਹਿੰਦੇ ਕਲਯੁਗੀ ਜੀਵਾਂ ਨੂੰ ਸਮਝ ਆਉਂਦੀ ਹੈ ਛੇਤੀ ਨਹੀਂ ਸਮਝਦੇ ਕਹਿੰਦੇ ਮੋਟੀ ਬੁੱਧੀ ਵਾਲੇ ਹਨ
ਕਰ ਨਾ ਸਕਹਿ ਸਭ ਤੀਰਥ ਮੰਜਲ
ਤੇ ਕਹਿੰਦੇ ਸਾਰੇ ਤੀਰਥਾਂ ਤੇ ਉਦੋਂ ਤਾਂ 68 ਤੀਰਥ ਮੰਨੇ ਨੇ ਕੀ ਹੋਇਆ ਤੀਰਥਾਂ ਦੀ ਗਿਣਤੀ ਬਹੁਤ ਹੈ ਤੀਰਥ ਕਿੱਥੇ ਕਿੱਥੇ ਬਣੇ ਜਿੱਥੇ ਜਿੱਥੇ ਕਿਸੇ ਰਿਸ਼ੀ ਮੁਨੀ ਨੇ ਤਪ ਕੀਤਾ ਭਜਨ ਬੰਦਗੀ ਕੀਤੀ ਉਹ ਅਸਥਾਨ ਸਾਧ ਸੰਗਤ ਭਜਨ ਬੰਦਗੀ ਦੇ ਪ੍ਰਤਾਪ ਕਰਕੇ ਪੂਜਨੀਕ ਹੋ ਗਏ ਤੇ ਉਹਨਾਂ ਨੂੰ ਤੀਰਥ ਕਿਹਾ ਸ਼ਿਵ ਜੀ ਤੇ ਪਾਰਵਤੀ ਇੱਕ ਦਿਨ ਪਾਰਵਤੀ ਕਹਿੰਦੇ ਜੀ ਮੈਂ ਸਭ ਤੀਰਥਾਂ ਦੇ ਇਸ਼ਨਾਨ ਕਰਨਾ ਹੈ ਚੱਲ ਪਏ ਉਹ ਜਾਂਦੀ ਜਾਂਦੀ ਸਾਧ ਸੰਗਤ ਕਰਦੀ ਕਰਦੀ ਉਹਨੇ ਠਾਠ ਤੇ ਜਾ ਕੇ ਖਾ ਗਈ ਕਹਿੰਦੀ ਜੀ ਹੁਣ ਤਾਂ ਮੇਰੀ ਬਸ ਹੈ ਕਹਿੰਦੇ ਹੇ ਪਤੀ ਜੀ ਵਰ ਦੇ ਦਿਓ ਜਿਹੜਾ ਠਾਠ ਤੇ ਇਸ਼ਨਾਨ ਕਰ ਲਓ ਉਹ ਸਾਰਿਆਂ ਤੇ ਇਸ਼ਨਾਨ ਕਰ ਲਿਆ ਉਹਨੇ ਜੀ ਤੇ ਉਹਦਾ ਵਰ ਦਿੱਤਾ ਉਦੋਂ ਫਿਰ 68 ਤੀਰਥ ਮੁੱਖ ਮੰਨੇ ਜਾਂਦੇ ਨੇ ਉਹ ਗਿਣਤੀ ਤਾਂ ਬਹੁਤ ਹੈ ਤੇ ਮਹਾਰਾਜ ਜੀ ਤੀਜੇ ਪਾਤਸ਼ਾਹ ਕਹਿ ਰਹੇ ਕਹਿੰਦੇ ਭਾਈ ਪੁਰਾਤਨ ਤਾਂ ਇਹ ਚੱਲਿਆ ਆਉਂਦਾ ਹੈ ਪੁਰਾਤਨ ਸਮਿਆਂ ਤੋਂ 68 ਤੀਰਥਾਂ ਦੀ ਮਹਾਤਮ ਹੈ ਪਰ ਕਹਿੰਦੇ ਹੁਣ ਜਿਹੜੇ ਕਲਯੁਗ ਦੀ ਜੀਵ ਨੇ ਇਹਦਾ ਧੰਦਿਆਂ ਵਿੱਚ ਲੱਗੇ ਹੋਏ ਇੰਨਾ ਇਹਨਾਂ ਕੋਲ ਕਿੱਥੇ ਸਮਾਂ ਇਸ਼ਨਾਨ ਕਰਨ ਜਾਂ ਕਿਤੇ ਜਾ ਸਕਣ ਕਹਿੰਦੇ ਇਸ ਕਰਕੇ 68 ਤੀਰਥਾਂ ਦੇ ਇਸ਼ਨਾਨ ਕਰਨ ਦੀ ਇਹਨਾਂ ਕੋਲ ਸ਼ਕਤੀ ਨਹੀਂ ਸਮਰੱਥਾ ਨਹੀਂ ਹੈ ਸਵਜਨ ਜਿਹੜੇ ਸ੍ਰੇਸ਼ਟ ਜਨ ਨੇ ਜਿਹਨਾਂ ਨੂੰ ਦਾਨ ਦੇਣਾ ਹੈ ਉਹਨਾਂ ਨੂੰ ਕਹਿੰਦੇ ਚੰਗੀ ਵਿਧੀ ਨਾਲ ਦਾਨ ਵੀ ਨਹੀਂ ਦੇ ਸਕਦੇ ਕਿਉਂਕਿ ਜਿਹੜਾ ਦਾਨ ਹੈ ਉਹ ਸਭ ਸਾਂਝੀ ਸ੍ਰੇਸ਼ਟ ਪਾਤਰ ਨੂੰ ਯੋਗ ਪੁਰਸ਼ ਨੂੰ ਦਿੱਤਾ ਜਾਵੇ ਤਾਂ ਸਫਲਾ ਹੁੰਦਾ ਹੈ ਨਹੀਂ ਤਾਂ ਦਾਨ ਦਿਆ ਵੀ ਦਾਨ ਦਿੱਤਾ ਵੀ ਨਿਸਫਲ ਹੋ ਜਾਂਦਾ ਹੈ
ਇਸ ਕਾਰਨ ਤੇ ਤੀਰਥ ਮਹਾਨ
ਇਸ ਕਾਰਨ ਕਰਕੇ ਤੀਜੇ ਪਾਤਸ਼ਾਹ ਮਹਾਰਾਜ ਜੀ ਕਹਿ ਰਹੇ ਹਨ ਕਹਿੰਦੇ ਮਹਾਨ ਤੀਰਥ ਮੰਦਰ ਪੰਜਾਬ ਦੀ ਧਰਤੀ ਦੇ ਵਿੱਚ ਕਹਿੰਦੇ ਮਹਾਨ ਤੀਰਥ ਇਸ ਤਰ੍ਹਾਂ ਤੁਸੀਂ ਰਚਨਾ ਕਰੋ
ਲੋਕ ਕੇ ਤੀਰਥ ਜੋਏ
ਇਹਨਾਂ ਲੋਕਾਂ ਦੇ ਇਸ ਧਰਤੀ ਦੇ ਕੀ ਪਤਾਲ ਲੋਕ ਸਵਰਗ ਵਿੱਚ ਤੇ ਜਿੰਨੇ ਤੀਰਥ ਹਨ ਉਹ ਸਾਰੇ ਹੀ
ਫਲ ਇਸ਼ਨਾਨ ਤੇ ਹੋਏ
ਕਹਿੰਦੇ ਜੋ ਅੰਮ੍ਰਿਤਸਰ ਵਿੱਚ ਇਸ਼ਨਾਨ ਕਰ ਲਿਆ ਕਰੋ ਜੋ ਇਸ ਸਰੋਵਰ ਤੇ ਇਸ਼ਨਾਨ ਕਰ ਲਿਆ ਕਰੋ ਕਹਿੰਦੇ ਸਭ ਥਾਣੀ ਇਸ਼ਨਾਨ ਹੋ ਗਿਆ ਉਹਨੂੰ ਕਿਤੇ ਹੋਰ ਜਾਣੇ ਦੀ ਇਸ਼ਨਾਨ ਕਰਨੇ ਦੀ ਲੋੜ ਨਹੀਂ ਰਹੇਗੀ ਥਾਂ ਦਾ ਕਹਿੰਦੇ ਸੇਪ ਤਾਂ ਜਗ੍ਹਾ ਪੱਤਾ ਟਿਕਾਣਾ ਮਹਾਰਾਜ ਜੀ ਨੇ ਦੱਸਣਾ ਕੀਤਾ ਇਹ ਜੋ ਅੰਮ੍ਰਿਤਸਰ ਗੁਰੂ ਕਾ ਚੱਕ ਜੋ ਹੁਣ ਵਸਿਆ ਹੋਇਆ ਹੈ ਇਹ ਥਾਂ ਕਹਿੰਦੇ ਤੀਜੇ ਪਾਤਸ਼ਾਹ ਜੀ ਨੇ ਦੱਸੀ ਹੈ ਚੌਥੇ ਪਾਤਸ਼ਾਹ ਮਹਾਰਾਜ ਜੀ ਨੇ ਆ ਕਰਕੇ ਸਾਧ ਸੰਗਤ ਪਹਿਲਾਂ ਪਟਾਉਣੀ ਕੀਤੀ ਸੀ ਉਹ ਜਗ੍ਹਾ ਥੋੜੀ ਜਿਹੀ
ਅੰਮ੍ਰਿਤਸਰ ਰੱਖਿਓ ਨਾਮ
ਤੇ ਉਸਦਾ ਕਹਿੰਦੇ ਅੰਮ੍ਰਿਤਸਰ ਇਸ ਤਰ੍ਹਾਂ ਸਰੋਵਰ ਦਾ ਨਾਮ ਰੱਖਿਆ ਗਿਆ
ਪਦਾਰਥ ਕੋਣ ਧਾਮੂ
ਦਾ ਪ੍ਰਤੀ ਜੋ ਚਾਰ ਪਦਾਰਥ ਸਾਨੂੰ ਦੇਣ ਦਾ ਘਰ ਹੈ
ਆਦਿਕ ਤੀਰਥ ਸਭੈ
ਕਾਸ਼ੀ ਆਦਿ ਗੰਗਾ ਜਿਤਨੇ ਵੀ ਸਾਰੇ ਤੀਰਥ ਹਨ ਗੋਦਾਵਰੀ ਆਦਿਕ
ਇਸ ਦੀ ਸ਼ਰਨ ਰਹੇ ਪਰ ਅਬੈ
ਕਹਿੰਦੇ ਉਹ ਸਾਰੇ ਸਾਰੇ ਹੀ ਆ ਕਰਕੇ ਇਸ ਤੀਰਥ ਦੀ ਸ਼ਰਨ ਪੈਣਗੇ।
ਬੰਦਹਿ ਕਾਲ ਕਲੀ ਕੋ ਘੋਰੈ,
ਜਦੋਂ ਕਹੇ ਘੋਰ ਭਿਆਨਕ ਕਲਯੁਗ ਦਾ ਕਾਲ ਸਮਾਂ ਵਰਤੇਗਾ, ਜਦੋਂ ਕਲਯੁਗ ਦਾ ਬਹੁਤ ਭਿਆਨਕ ਸਮਾਂ ਹੋਵੇਗਾ।
ਕਿਸਕੀ ਹੱਤਿਆ ਕੋ ਨਹਿ ਚੋਰੈ,
ਕਿਸਕੀ ਸੱਤਿਆ ਪਾਠ ਸੁਧ ਸਮਝਣਾ ਸੱਤਿਆ ਵੀ ਕਲਯੁਗ ਇੰਨਾ ਪ੍ਰਬਲ ਹੋ ਜੂ ਕਿਸੇ ਦੀ ਵੀ ਸੱਤਿਆ ਜਿਹੜੀ ਸ਼ਕਤੀ ਆ ਨਾ ਤੀਰਥ ਦੇ ਅੰਦਰ ਸ਼ਕਤੀ ਹੋਇਆ ਕਰਦੀ ਹੈ ਨਾਮ ਦੇ ਪਤਾ ਕਹਿੰਦੇ ਉਹ ਕਿਸੇ ਦੀ ਵੀ ਸੱਤਿਆ ਨੂੰ ਛੱਡੇਗਾ ਨਹੀਂ, ਸਾਰਿਆਂ ਨੂੰ ਸ਼ਕਤੀਹੀਣ ਕਰ ਦੇਵੇਗਾ।
ਵਰਤ ਦਾਨ ਤਪ ਤੀਰਥ ਜੇਤੇ,
ਵਰਤ ਰੱਖਣਾ ਦਾਨ ਤਪ ਤੀਰਥ ਜਿਤਨੇ ਵੀ ਹਨ,
ਰਹਿ ਨਿਵਾਸ ਇਸੀ ਮਹਿ ਤੇਤੇ,
ਉਹ ਸਾਰੇ ਆਪਣਾ ਬਚਾਅ ਕਰਨ ਵਾਸਤੇ ਸਮਰ ਸਰੋਵਰ ਵਾਲੇ ਸਥਾਨ ਤੇ ਇੱਥੇ ਕਹਿੰਦੇ ਆ ਕਰਕੇ ਅੰਮ੍ਰਿਤਸਰ ਵਿਖੇ ਨਿਵਾਸ ਕਰਨਗੇ।
ਜਗਤ ਨਾਥ ਹੈ ਇਹ ਹੋਏ ਵਿਸਾਲਾ,
ਜਗਤ ਨਾਥ ਮਾਲਕ ਦਾ ਕਹਿੰਦੇ ਇਹ ਸਥਾਨ ਹੋਵੇਗਾ ਬਹੁਤ ਭਾਰੀ, ਇਹ ਸਥਾਨ ਜਗਤ ਦਾ ਕਹਿੰਦੇ ਮਾਲਕ ਹੋਵੇਗਾ, ਸਾਰੇ ਜਗਤ ਦੇ ਸਥਾਨਾਂ ਚ ਬਹੁਤ ਵੱਡਾ ਹੋਵੇਗਾ।
ਗੰਗਾ ਲੋਪ ਹੋਏ ਜਿਸ ਕਾਲਾ,
ਜਿਸ ਵੇਲੇ ਗੰਗਾ ਵੀ ਕਹਿੰਦੇ ਲੋਪ ਹੋ ਜਾਵੇਗੀ, ਗੰਗਾ ਦਾ ਮਹਾਤਮ ਵੀ ਅਲੋਪ ਹੋ ਜਾਵੇਗਾ, ਜਿਸ ਵੇਲੇ ਗੰਗਾ ਵੀ ਅਲੋਪ ਹੋ ਜਾਵੇਗੀ ਉਸ ਵੇਲੇ ਕਹਿੰਦੇ ਇਹਦੇ ਚਾਰ ਕੋਹਾਂ ਦੇ ਵਿੱਚ, ਇਹ ਜਿਹੜਾ ਚਾਰੇ ਕੋਹਾਂ ਵਿੱਚ ਇਸ ਸਥਾਨ ਦੇ
ਸੰਤ ਰੇਖਣ ਕੇ ਥਿਰ ਹੈ ਹਵਾ ਡੇਰੇ,
ਕਹਿੰਦੇ ਸੰਤ ਰਿਸ਼ੀ ਮਹਾਂਪੁਰਖ ਆ ਕਰਕੇ ਇਸ ਸਥਾਨ ਤੇ ਕਹਿੰਦੇ ਡੇਰਾ ਪਾਉਣਗੇ ਜਦੋਂ ਸਭ ਕੁਛ ਕਲਯੁਗ ਦਾ ਭਿਆਨਕ ਸਮਾਂ ਹੋਵੇਗਾ।
ਯਾਤੇ ਕਰਹੋ ਤਾਲ ਇਸ਼ਨਾਨ,
ਇਸ ਕਰਕੇ ਹੇ ਗੁਰਸਿੱਖੋ ਭਾਈ ਪੈੜਾ ਜੀ ਤੁਸੀਂ ਕਹਿੰਦੇ ਇਸ ਸਥਾਨ ਤੇ ਇਸ਼ਨਾਨ ਕਰਨਾ ਕਰੋ,
ਤੁਮਰੀ ਹੋਵੇਗੀ ਕਲਿਆਣ,
ਤੁਹਾਡੀ ਕਲਿਆਣ ਹੋਵੇਗੀ ਇਸ਼ਨਾਨ ਕਰਨੇ ਨਾਲ,
ਗੁਰ ਪੂਰੇ ਕੇ ਸੁੰਦਰ ਬੈਨ,
ਪੂਰੇ ਗੁਰਾਂ ਦੇ ਸੁੰਦਰ ਬਚਨਾਂ ਨੂੰ ਸੁਣ ਕੇ
ਸਿੱਖਣ ਸੁਣ ਮਨ ਉਪਜਿਓ ਚੈਨ,
ਸਿੱਖਾਂ ਨੂੰ ਸੁਣ ਕਰਕੇ ਮਨ ਵਿੱਚ ਬਹੁਤ ਸ਼ਾਂਤੀ ਪੈਦਾ ਹੋਈ ਹੈ,
ਮਹਿਮਾ ਸੁਣੀ ਸੁਧਾ ਸਰ ਕੇਰੀ,
ਅੰਮ੍ਰਿਤ ਸਰੋਵਰ ਦੀ ਮਹਾਨ ਮਹਿਮਾ ਸੁਣੇ,
ਜੋ ਸਤਿਗੁਰ ਨੇ ਮੁਖ ਤੇ ਟੇਰੀ,
ਜੋ ਸਤਿਗੁਰ ਮਹਾਰਾਜ ਨੇ ਆਪਣੇ ਮੁਖ ਤੋਂ ਟੇਰੀ ਕਹੀ,
ਕਹਿਤ ਪਏ ਸਤਿਗੁਰ ਧਨ ਧਨ,
ਕਹਿਣ ਲੱਗੇ ਗੁਰਸਿੱਖ ਮਹਾਰਾਜ ਜੀ ਧਨ ਹੋ ਧਨ ਹੋ, ਇਤਨਾ ਭਾਰੀ ਪਰਉਪਕਾਰ ਆਪ ਜੀ ਦਾ,
ਜਿਨੋਂ ਹਮਰਾ ਸਫਲ ਜਨਮ,
ਸਾਡਾ ਜਨਮ ਹੀ ਸਾਰਾ ਸਫਲਾ ਕੀਤਾ ਹੈ,
ਇੱਕ ਦਿਨ ਰਹਿ ਸਤਿਗੁਰ ਪਾਸ,
ਕੁਝ ਕੁ ਦਿਨ ਮਹਾਰਾਜ ਜੀ ਪਾਸ ਰਹਿ ਕਰਕੇ
ਕਈ ਲਹਿਰ ਸਰ ਚਿੱਤ ਹੁਲਾਸ,
ਅੰਮ੍ਰਿਤ ਸਰੋਵਰ ਦੀ ਸੇਵਾ ਕੀਤੀ, ਚਿੱਤ ਵਿੱਚ ਹੁਲਾਸ ਆਨੰਦ ਧਾਰ ਕੇ,
ਗੁਰਬਾਣੀ ਸਿਉ ਪ੍ਰੇਮ ਲਗਾਈ,
ਗੁਰੂ ਦੀ ਬਾਣੀ ਨਾਲ ਪ੍ਰੇਮ ਲਗਾ ਕੇ,
ਕਰੀ ਸੇਵ ਸਿੱਖਣ ਅਧਿਕਾਈ,
ਸਿੱਖਾਂ ਨੇ ਬਹੁਤ ਭਾਰੀ ਸੇਵਾ ਕੀਤੀ,
ਆਪਣਾ ਜਨਮ ਸਫਲ ਕਰ ਜਾਣਾ,
ਆਪਣੇ ਜਨਮ ਨੂੰ ਸਫਲਾ ਕਰਕੇ ਜਾਣਦੇ ਹਨ,
ਪੂਰਨ ਭਾਗ ਆਪਣੇ ਮਾਨੈ,
ਆਪਣੇ ਭਾਗ ਪੂਰਨ ਕਰਮ ਜਾਣਦੇ, ਸਾਡੇ ਤਾਂ ਪੂਰੇ ਭਾਗ ਹਨ, ਮਹਾਰਾਜ ਜੀ ਪਾਸ ਰਹਿ ਕੇ ਸੇਵਾ ਕਰ ਰਹੇ,
ਪੁਣ ਸਤਿਗੁਰ ਕੀ ਆਗਿਆ ਧਾਰੀ,
ਸਤਿਗੁਰੂ ਮਹਾਰਾਜ ਦੀ ਆਗਿਆ ਨੂੰ ਸੀਸ ਮੱਥੇ ਤੇ ਧਾਰ ਕੇ
ਗਏ ਆਪਣੇ ਦੇਸ਼ ਮਝਾਰੀ,
ਆਪਣੇ ਆਪਣੇ ਦੇਸ਼ਾਂ ਦੇ ਮਝਾਰੀ ਵਿੱਚ ਚਲੇ ਗਏ,
ਜਾਏ ਤਹਾਂ ਆਪਣੇ ਗ੍ਰਹਿ ਅੰਤਰ,
ਜਾ ਕੇ ਆਪਣੇ ਆਪਣੇ ਘਰਾਂ ਵਿੱਚ,
ਗੁਰੂ ਜਾਪ ਜਪੈ ਸੋ ਨਿਰੰਤਰ,
ਵਾਹਿਗੁਰੂ ਵਾਹਿਗੁਰੂ, ਧੰਨ ਗੁਰੂ ਸਾਹਿਬ ਜੀ, ਧੰਨ ਗੁਰੂ ਸਾਹਿਬ ਜੀ, ਜਾਪ ਜਪਦੇ ਇੱਕ ਰਸ,
ਆਪਣੇ ਨੀਤ ਸੰਬੰਧੀ ਦੇਤੇ,
ਆਪਣੇ ਜਿੰਨੇ ਰਿਸ਼ਤੇਦਾਰ ਮਿੱਤਰ ਸਾਰੇ ਹੀ,
ਜਥਾ ਯੋਗ ਉਪਦੇਸ਼ੇ ਤੇਤੇ,
ਗੁਰੂ
ਸਾਹਿਬ
ਜੀ ਮਹਾਰਾਜ ਜੀ ਦੇ ਅੰਮ੍ਰਿਤ ਸਰੋਵਰ ਦੀ ਮਹਿਮਾ ਉਹਨਾਂ ਨੂੰ ਵੀ ਵਿਆਹ ਵੱਧ ਤੋਂ ਵੱਧ ਦੱਸਣਾ ਕੀਤੀ,
ਸਤਿਗੁਰ ਸਿੱਖ ਭਏ ਅਧਿਕਾਰੀ,
ਸਤਿਗੁਰੂ ਮਹਾਰਾਜ ਦੇ ਬੇਅੰਤ ਬੇਅੰਤ ਸਿੱਖ ਹੋਏ,
ਇਸ਼ਨਾਨ ਪੁਣ ਕਰੈ,
ਅੰਮ੍ਰਿਤ ਵੇਲੇ ਉੱਠਦੇ ਇਸ਼ਨਾਨ ਕਰਦੇ,
ਧਿਆਨ ਧਰ ਜਪ ਮੁਖ ਰਹਿ,
ਗੁਰੂ ਸਾਹਿਬ ਦੇ ਚਰਨਾਂ ਦਾ ਧਿਆਨ, ਮਹਾਰਾਜ ਦਾ ਧਿਆਨ, ਮੁਖ ਤੋਂ ਵਾਹਿਗੁਰੂ ਵਾਹਿਗੁਰੂ ਰਹਿ ਜਪਦੇ,
ਧਰਮ ਕੀ ਬਹੁਤ ਸੰਭਾਲੈ,
ਆਪਣੇ ਧਰਮ ਦੀ ਕਿਰਤ ਨੂੰ ਸੰਭਾਲਦੇ, ਦਸਾਂ ਨਾਂ ਦੀ ਕਿਰਤ ਕਰਦੇ,
ਸਿੱਖ ਸੰਤ ਕੀ ਸੇਵਾ ਧਾਰੈ,
ਕੋਈ ਸਿੱਖ ਆ ਜਾਂਦਾ ਗੁਰੂ ਕਾ ਸਿੱਖ, ਕੋਈ ਕਮਾਈ ਵਾਲੇ ਸੰਤ ਆਉਂਦੇ ਉਹਨਾਂ ਦੀ ਸੇਵਾ ਕਰਦੇ,
ਜਹ ਕਹਿ ਸਿੱਖੀ ਮਾਰਗ ਤੋਰਾ,
ਜਿੱਥੇ ਕਿੱਥੇ ਗੁਰਸਿੱਖੀ ਦਾ ਮਾਰਗ ਚਲਾਇਆ,
ਧਿਆਨ ਜਿਵ ਚੰਦ ਚਕੋਰਾ,
ਚੰਦ ਸਾਹਿਬ ਸਾਂ ਜੀ ਚੰਦਰਮਾ ਦੀ ਧਿਆਨ ਵਿੱਚ ਜਿਵੇਂ ਚਕੋਰ ਬੈਠੀ ਰਹਿੰਦੀ ਹੈ, ਇਵੇਂ ਕਹਿੰਦੇ ਮਹਾਰਾਜ ਜੀ ਧਿਆਨ ਵਿੱਚ ਬਹਿੰਦੇ,
ਆਪਣੀ ਆਯੂ ਬਿਤਾਈ,
ਇਸ ਤਰੀਕੇ ਨਾਲ ਸਾਰੀ ਉਮਰ ਗੁਰਸਿੱਖਾਂ ਨੇ ਬਤੀਤ ਕੀਤੀ,
ਪੈੜਾ ਕੰਦੂ ਗੁਰਸਿੱਖ ਭਾਈ,
ਗੁਰੂ ਕੇ ਸਿੱਖ ਭਾਈ ਪੈੜਾ ਜੀ, ਭਾਈ ਕੰਦੂ ਜੀ
ਅੰਦਰ ਸ਼ੁੱਧ ਸਰੂਪ ਹੋਏ ਗਏ,
ਅੰਦਰ ਹਿਰਦਾ ਸ਼ੁੱਧ ਹੋ ਗਿਆ, ਮਹਾਰਾਜ ਦੇ ਸਰੂਪ ਹੋ ਗਏ, ਇਕਮਿਕ ਹੋ ਗਏ,
ਗੁਰੂ ਚਰਨਨ ਮਨ ਨਿਸ਼ਚਾ ਠਹੇ,
ਗੁਰੂ ਸਾਹਿਬ ਦੇ ਚਰਨਾਂ ਵਿੱਚ ਇੱਕ ਰਾਸਾ ਸੰਜ ਨਿਸ਼ਚਾ ਇਹਨਾਂ ਨੇ ਰੱਖਿਆ ਕੀਤਾ, ਨਿਸ਼ਚਾ ਧਾਰਿਆ,
ਜੋ ਜੋ ਤਿਨ ਕੋ ਸੰਗੀ ਹੋਇਓ ਹੋ,
ਜਿਨ੍ਹਾਂ ਜਿਨ੍ਹਾਂ ਨੇ ਇਹਨਾਂ ਗੁਰਸਿੱਖਾਂ ਦੀ ਸੰਗਤ ਕੀਤੀ,
ਭੋਗ ਮੋਖ ਤਿਨ ਸਗਰੋ ਜੋਇਓ ਹੋ,
ਸਾਰਾ ਕੁਝ ਜਿਉਂ ਨੇ ਜਿੱਥੇ ਰਹਿੰਦੇ ਸਾਰੇ ਹੀ ਭੋਗ ਪਦਾਰਥ ਸਤਸੰਗ ਨੂੰ ਪ੍ਰਾਪਤ ਹੋਏ ਤੇ ਅਖੀਰ ਨੂੰ ਮੁਕਤੀ ਪ੍ਰਾਪਤ ਕੀਤੀ। ਉਹਨਾਂ ਨੇ ਸਭ ਕੁਝ ਦੇਖਣਾ ਕੀਤਾ ਕਿ ਗੁਰੂ ਕੇ ਪ੍ਰਤਾਪ ਕਰਕੇ ਸਭ ਕੁਝ ਪ੍ਰਾਪਤ ਹੋਇਆ, ਗੁਰੂ ਦੀ ਬਾਣੀ ਕਰਕੇ ਮਹਾਰਾਜ ਜੀ ਦਾ ਧਿਆਨ ਧਰ ਕੇ
ਗੁਰੂ ਅਰਜਨ ਚਰਨ ਸਿਧਾਰਾ,
ਜੋ ਜੋ ਗੁਰੂ ਸਾਹਿਬ ਜੀ ਦੀ ਸ਼ਰਨ ਵਿੱਚ ਗਿਆ
ਜਲਦ ਤੇ ਪਾਰ ਉਤਾਰਾ,
ਸੰਸਾਰ ਜਲਦ ਸਮੁੰਦਰ ਹੈ ਇਸ ਤੋਂ ਪਾਰ ਕਰ ਦਿੱਤਾ,
ਗੁਰੂ ਨਾਨਕ ਕੇ ਮਾਹੇ ਸਮਾਈ,
ਨਾਨਕ ਦੇਵ ਜੀ ਮਹਾਰਾਜ ਦੇ ਸਰੂਪ ਵਿੱਚ ਸਮਾ ਗਏ,
ਜਨਮ ਮਰਨ ਕੀ ਦਰਾਸ ਮਿਟਾਈ,
ਜੰਮਣ ਮਰਨ ਦੀ ਜਿਹੜਾ ਸਾਧਸੰਗ ਜੀ ਭੈ ਸੀ ਡਰ ਸੀ ਉਹਨਾਂ ਨੇ ਸਭ ਇਹ ਮੇਟਣਾ ਕੀਤਾ। ਇਸ ਤਰ੍ਹਾਂ ਗੁਰੂ ਕੇ ਸਿੱਖ ਭਾਈ ਪੈੜਾ ਜੀ, ਭਾਈ ਕੰਦੂ ਜੀ, ਇਹਨਾਂ ਦੀ ਕਲਿਆਣ ਹੋਈ ਤੇ ਇਸੇ ਤਰ੍ਹਾਂ ਗੁਰੂ ਕੇ ਮਸੰਦ ਜੋ ਆਏ ਸਨ ਉਹਨਾਂ ਦੀ ਗੁਰਸਿੱਖਾਂ ਦੇ ਪ੍ਰਸੰਗ ਆਏ। ਇੱਥੇ ਸਾਧਸੰਗ ਜੀ ਸੰਪੂਰਨ ਹੋਇਆ ਹੈ ਅਧਿਆਇ। ਅੱਗੇ ਜਿਵੇਂ ਮਹਾਰਾਜ ਜੀ ਹੋਰ ਗੁਰਸਿੱਖਾਂ ਨੂੰ ਬਖਸ਼ਿਸ਼ਾਂ ਕਰਨਗੇ, ਕਿਉਂ ਅੰਮ੍ਰਿਤਸਰ ਸਰੋਵਰ ਦੀ ਤਾਂ ਸੇਵਾ ਸੰਪੂਰਨ ਹੈ, ਹੁਣ ਦਰਬਾਰ ਸਾਹਿਬ ਦੀ ਸੇਵਾ ਚੱਲ ਰਹੀ ਹੈ, ਉਹ ਜਿਵੇਂ ਸੰਪੂਰਨ ਹੋਏਗੀ ਫਿਰ ਜਿਹਨਾਂ ਜਿਹਨਾਂ ਸਿੱਖਾਂ ਨੇ ਸੇਵਾ ਕੀਤੀ ਉਹਨਾਂ ਦੇ ਮਹਾਰਾਜ ਜੀ ਬਹੁਤ ਪ੍ਰਸੰਨ ਹੋਣਗੇ, ਕਿਉਂ ਗੁਰਸਿੱਖਾਂ ਨੇ ਸਾਧਸੰਗ ਜੀ ਨਾ ਇਹ ਦੇਖਿਆ ਦਿਨ ਹੈ ਨਾ ਇਹ ਦੇਖਿਆ ਰਾਤ ਹੈ, ਦਿਨ ਰਾਤ ਸੇਵਾ ਵਿੱਚ ਜੁਟੇ ਰਹੇ, ਉਹਨਾਂ ਦੀ ਸੇਵਾ 'ਤੇ ਪ੍ਰਸੰਨ ਹੋ ਕੇ ਮਹਾਰਾਜ ਜੀ ਵਰ ਬਖਸ਼ਣਗੇ ਉਹਨਾਂ ਨੂੰ, ਅਤੇ ਉਹ ਪ੍ਰਸੰਗ ਆਉਣਗੇ, ਬਖਸ਼ਿਸ਼ਾਂ ਕਰਨਗੇ, ਉਹ ਪ੍ਰਸੰਗ ਆਪਾਂ ਸਤਸੰਗ ਜੀ ਕੱਲ੍ਹ ਨੂੰ ਸ਼੍ਰਵਣ ਕਰਾਂਗੇ। ਅੱਜ ਇੱਥੇ ਹੀ ਵਿਸ਼ਰਾਮ ਦਿੰਦੇ ਹਾਂ। ਬੇਨਤੀਆਂ ਕਰਦੀਆਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਗੁਰੂ ਕੀ ਸੰਗਤ ਨੇ ਸਤਿਗੁਰੂ ਮਹਾਰਾਜ ਨੇ ਮਾਫ਼ ਕਰਨੀਆਂ, ਕਿ ਤੁਸਮਤ ਬਖਸ਼ਣੀ ਜੀ ਲੇਖਾ ਕਤ ਹੈ ਨਾ ਝੂਟੀ ਆ, ਕਿਨ ਕਿਨ ਭੁੱਲਣ ਹਾਰ ਬਖਸ਼ਣ ਹਾਰ ਬਖਸ਼ ਲੈ ਨਾਨਕ ਪਾਰ ਉਤਾਰ,
ਜੋ ਗੁਰੂ ਅਰਜਨ ਸ਼ਰਨ ਸਿਧਾਰਾ ਜਗਤ ਜਲਦ ਤੇ ਪਾਰ ਉਤਾਰਾ, ਗੁਰੂ ਨਾਨਕ ਕੇ ਮਾਹੇ ਸਮਾਈ ਜਨਮ ਮਰਨ ਕੀ ਦਰਾਸ ਮਿਟਾਈ,
ਵਾਹਿਗੁਰੂ ਜੀ ਕਾ ਖਾਲਸਾ।